करणे करुणा में सब दुख हरो, हे शरण जोग दयाले दीनानाथ मया करो। शरीर स्वस्थ खीण समय सिमरंत नानक राम दामोदर माधवे। गुरु रूप सत्संग जीओ, गुरवाणी विचार थोड़े समक्ष भेंट करा। केसतर सनेमर गुरुदेव की फतेह प्रवान करने। वाहिगुरु जी का खालसा, वाहिगुरु जी की फतेह। एक पंक्ति तो इस वक्त दास विचार आरंभ करन लगा। इस मन को कोई खोजो भाई, मन खोजत नाम नौनिद पाई। इस मन को कोई खोजो भाई, गुरबाणी दा गुरु दे समझाण दा जेड़ा ढंग है दूसरे नूं भरा कहिंदे ने, मित्र कहिंदे ने, अपना कहिंदे ने, दूसरे नूं चेला जान के नहीं, दूसरे नूं तुच्छ जान के नहीं, मामूली जान के नहीं। करो बेनती सुन मेरे मीता, ऐ मेरे मित्र एक बेनती है। बेनती दे रूप दे समझाना, मित्र कह के समझाना, फिरा कह के समझाना, ये गुरु नानक दा ढंग है। दूजे नू अदना, दूजे नू नीवा, दूजे नू मामूली, चेला चांटा समझ के समझाना, कि दूजे नू ए एहसास कराना है तो कुछ भी नहीं है। गुरु घर दी ये खूबी है दूजे नू भरा कहना, दूजे नू मित्र कहना, और गजब दी गल है दूजे नू संत कहना, साधु कहना। साधो मन का मान त्यागो, ऐ साधुओ ऐ संत जनो, मन के अहंकार नु एक पासे करो। ध्यान नाल सुनना, दरअसल कथा किसे थां तो आरंभ करनी आउंदी है, किसे थां समाप्त करनी आउंदी है। अगर शुरुआत दे बोल थोड़े पल्ले नहीं पे तो बागी सारी मगजमारी होएगी, कुछ भी नहीं होएगा। गल किसे थां तो आरंभ होंदी है, किसे थां समाप्ति होंदी है। कीर्तन किसे थां भी असीं सुन सकदे हां, लेकिन कथा बारे ये गल नहीं। कथा एक मजमून है, कथा एक सब्जेक्ट है, किसे थां तो आरंभ होंदा है, किसे थां समाप्ति होंदी है। तो मैं इस पंक्ति नूं आधार बना के थानू विचारा सरवण कराण दी निमाणी कोशिश कर रहे हैं। इस मन को कोई खोजो भाई, मन खोजत नाम नौनिद पाई। हे भिरा, हे मेरे मित्र, इस मन दी खोज करो। दो तरह दी खोज है, एक बार दे एक अंदर दे, और ये दोवें चाहिए ने। क्यों? मनुख दी जिंदगी कुछ बार है कुछ अंदर है। जैसे शरीर दे अंदर दा पानी बार दे पानी नाल संबंधित है, शरीर दे अंदर पानी ना होवे तो असी नहीं हो सकते। ਪਰ ਜੇ ਬਾਹਰ ਵੀ ਪਾਣੀ ਨਾ ਹੋਵੇ ਤਾਂ ਵੀ ਅਸੀਂ ਨਹੀਂ ਆ ਸਕਦੇ। ਸਰੀਰ ਦੇ ਅੰਦਰ ਪਵਨ ਨਾ ਹੋਵੇ ਤਾਂ ਅਸੀਂ ਨਹੀਂ ਹੋ ਸਕਦੇ, ਪਰ ਜੇ ਬਾਹਰ ਵੀ ਹਵਾ ਨਾ ਹੋਵੇ ਤਾਂ ਵੀ ਅਸੀਂ ਨਹੀਂ ਹੋ ਸਕਦੇ। ਸਰੀਰ ਦੇ ਅੰਦਰ ਅਗਨੀ ਨਾ ਹੋਵੇ ਤਾਂ ਅਸੀਂ ਨਹੀਂ ਹੋ ਸਕਦੇ। ਪਤਾ ਹੈ ਮੁਰਦੇ ਦੀ ਪਹਿਚਾਣ ਕੀ? ਕਹਿੰਦੇ ਠੰਡਾ ਹੋ ਗਿਆ, ਇਹਦੇ ਹੱਥ ਪੈਰ ਠੰਡੇ, ਇਹਦੇ ਠੰਡਾ ਹੋ ਗਿਆ, ਅੱਗ ਨਹੀਂ ਰਹੀ। ਸਰੀਰ ਦੇ ਅੰਦਰ ਵੀ ਅਗਨੀ ਚਾਹੀਦੀ ਹੈ, ਬਾਹਰ ਵੀ ਅਗਨੀ ਚਾਹੀਦੀ ਹੈ। ਅਗਰ ਬਾਹਰ ਸੂਰਜ ਠੰਡਾ ਹੋ ਜਾਏ ਸਭ ਕੁਝ ਠੰਡਾ ਹੋ ਜਾਏਗਾ। ਸਾਰੀ ਹਲਚਲ ਤੇ ਸੂਰਜ ਕਰਕੇ ਹੈ ਨਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇਹ ਜੋ ਪ੍ਰਕਿਰਤੀ ਅਨੇਕਾਂ ਵੇਸ ਧਾਰਨ ਕਰਦੀ ਏ, ਰੁੱਤਾਂ ਬਦਲਦੀਆਂ ਨੇ, ਥਿੱਤਾਂ ਬਦਲਦੀਆਂ ਨੇ, ਦਿਨ ਬਦਲਦੇ ਨੇ, ਸਾਲ ਬਦਲਦੇ ਨੇ, ਮਹੀਨੇ ਬਦਲਦੇ ਨੇ, ਇੱਕ ਸੂਰਜ ਕਰਕੇ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਅਗਰ ਬਾਹਰੋਂ ਇਹ ਸੂਰਜ ਠੰਡਾ ਹੋ ਜਾਏ ਸਭ ਕੁਝ ਠੰਡਾ ਹੋ ਜਾਏਗਾ, ਕੁਛ ਵੀ ਨਹੀਂ ਰਹੇਗਾ। ਪਰ ਜੇ ਸਰੀਰ ਦੇ ਅੰਦਰ ਅਗਨੀ ਠੰਡੀ ਹੋ ਜਾਏ ਤਾਂ ਵੀ ਅਸੀਂ ਮੁਰਦੇ। ਅੰਦਰ ਦੀ ਅਗਨੀ ਦਾ ਸੰਬੰਧ ਬਾਹਰ ਦੀ ਅਗਨੀ ਨਾਲ ਜੁੜਿਆ ਹੋਇਆ ਹੈ। ਅੰਦਰ ਦੇ ਪਵਨ ਦਾ ਸੰਬੰਧ ਬਾਹਰ ਦੀ ਪਵਨ ਨਾਲ ਸੰਬੰਧਿਤ ਹੈ। ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ। ਗੁਰਬਾਣੀ ਐਸਾ ਕਹਿੰਦੀ, ਅਸੀਂ ਕੁਛ ਬਾਹਰ ਹਾਂ, ਅਸੀਂ ਕੁਛ ਅੰਦਰ ਹਾਂ। ਕੁਛ ਬਾਹਰ ਵੀ ਲੱਭਣਾ ਪਏਗਾ, ਅੰਦਰੋਂ ਵੀ ਲੱਭਣਾ ਪਏਗਾ। ਬਾਹਰ ਕੀ ਲੱਭਣਾ? ਪਦਾਰਥ ਧਨ। ਅੰਦਰੋਂ ਕੀ ਲੱਭਣਾ? ਪਰਮਾਤਮਾ ਧਰਮ। ਜੋ ਬਾਹਰ ਪਰਮਾਤਮਾ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਜੋ ਬਾਹਰ ਧਰਮ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਬੁਲੇਖੇ ਚ ਹੈ। ਬਾਹਰ ਟੋਲੇ ਸੋ ਬਰਮ ਬੁਲਾਏ, ਉਹ ਤੇ ਬੁਲੇਖੇ ਚ ਹੈ। ਜੋ ਬਾਹਰ ਧਰਮ ਲੱਭਣ ਨੂੰ ਜਾ ਰਿਹਾ ਹੈ, ਜੋ ਬਾਹਰ ਪਰਮਾਤਮਾ ਲੱਭਣਾ ਚਾਹੁੰਦਾ, ਗੁਰਬਾਣੀ ਕਹਿੰਦੀ ਹੈ ਪਰਮੇ ਚ ਹੈ, ਧੱਕੇ ਖਾਏਗਾ। ਪਰ ਜੋ ਅੰਦਰ ਧਨ ਲੱਭਣਾ ਚਾਹੇ, ਅੰਦਰ ਪਦਾਰਥ ਲੱਭਣਾ ਚਾਹੇ ਤਾਂ ਵੀ ਭੁਲੇਖੇ ਚ ਹੈ। ਪਦਾਰਥ ਬਾਹਰੋਂ ਲੱਭਣਗੇ, ਪਰਮਾਤਮਾ ਅੰਦਰੋਂ ਲੱਭੇਗਾ। ਧਨ ਬਾਹਰੋਂ ਲੱਭੇਗਾ, ਧਰਮ ਅੰਦਰੋਂ ਲੱਭੇਗਾ। ਕਹਿਣ ਵਿੱਚ ਕੋਈ ਸੰਕੋਚ ਨਹੀਂ, ਮਨੁੱਖ ਨੂੰ ਪਦਾਰਥ ਲੱਭਣ ਦੀ ਜਾਂਚ ਆ ਗਈ ਹੈ, ਮਨੁੱਖ ਨੂੰ ਪਰਮਾਤਮਾ ਲੱਭਣ ਦੀ ਜਾਂਚ ਨਹੀਂ ਆਈ, ਨਹੀਂ ਆਈ। ਮਨੁੱਖ ਨੂੰ ਧਨ ਲੱਭਣ ਦੀ ਜਾਂਚ ਆ ਗਈ ਹੈ, ਮਨੁੱਖ ਨੂੰ ਧਰਮ ਟੋਲਣ ਦੀ ਜਾਂਚ ਨਹੀਂ ਆਈ, ਨਹੀਂ ਆਈ। ਇਹੀ ਕਾਰਨ ਹੈ ਕਿ ਬਾਹਰੋਂ ਮਨੁੱਖ ਧਨਵਾਨ ਹੁੰਦਾ ਜਾ ਰਿਹਾ ਹੈ, ਅੰਦਰੋਂ ਕੰਗਾਲ ਹੁੰਦਾ ਜਾ ਰਿਹਾ ਹੈ। ਬਾਹਰੋਂ ਸੁਖੀ ਹੁੰਦਾ ਜਾ ਰਿਹਾ ਹੈ, ਅੰਦਰੋਂ ਦੁਖੀ ਹੁੰਦਾ ਜਾ ਰਿਹਾ ਹੈ। ਸਾਰੀ ਦੁਨੀਆਂ ਵਿੱਚ ਧਨ ਵਧ ਰਿਹਾ ਹੈ, ਸਾਰੀ ਦੁਨੀਆਂ ਦੇ ਧਰਮ ਘਟ ਰਿਹਾ। ਕਾਰਨ ਧਰਮ ਦੀ ਟੋਲ ਨਹੀਂ, ਤੇ ਜੇ ਟੋਲ ਹੈ ਤੇ ਗਲਤ ਹੈ। ਧਰਮ ਦੀ ਸਮਝ ਨਹੀਂ, ਧਰਮ ਦਾ ਬੋਧ ਨਹੀਂ, ਪਰਮਾਤਮਾ ਦੀ ਸੋਝ ਨਹੀਂ। ਇਤਨਾ ਤੇ ਮਨੁੱਖ ਨੂੰ ਪਤਾ ਹੈ, ਤਨ ਨੂੰ ਪਦਾਰਥ ਚਾਹੀਦੇ ਨੇ, ਪਦਾਰਥਾਂ ਤੋਂ ਬਿਨਾਂ ਤਨ ਨਹੀਂ ਰਹਿ ਸਕਦਾ। ਪਰ ਮੈਂ ਅਰਜ਼ ਕਰਾਂ, ਪਰਮਾਤਮਾ ਤਨ ਦੀ ਲੋੜ ਨਹੀਂ ਹੈ, ਪਰਮਾਤਮਾ ਤੋਂ ਬਿਨਾਂ ਅਸੀਂ ਜ਼ਿੰਦਾ ਰਹਿ ਸਕਦੇ ਹਾਂ। ਸ਼ਾਇਦ ਆਪ ਨੂੰ ਪਤਾ ਹੋਵੇ, ਨਾਸਤਿਕਾਂ ਦਾ ਇਹੀ ਕਹਿਣਾ ਹੈ, ਪਾਣੀ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ, ਪਰ ਉਹ ਕਹਿੰਦੇ ਨੇ ਗੁਰਬਾਣੀ ਤੋਂ ਬਿਨਾਂ ਜੀ ਸਕਦੇ ਹਾਂ। ਨਹੀਂ ਪੜ੍ਹਦੇ, ਜਪ ਤਪ ਨਹੀਂ ਕਰਦੇ ਤਾਂ ਕੀ ਘਟ ਜਾਏਗਾ? ਕੁਛ ਵੀ ਨਹੀਂ। ਉਹ ਕਹਿੰਦੇ ਨੇ ਭੋਜਨ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ, ਨਹੀਂ ਜੀ ਸਕਦੇ। लेकिन भजन तो बिना जी सकते नहीं करते भजन। तो कहते ने धन तो बिना चार कदम भी नहीं चल सकते। धन तो बिना जीवना बड़ा औखा है, पर धर्म तो बिना असी नौखण पृथ्वी का भ्रमण कर सकते हैं। ये बड़ी प्रबल दलील है नास्तिक लोगों के। वो कहते पानी की लोड़ है गुरबाणी की नहीं, धन की लोड़ है धर्म की नहीं, भोजन की लोड़ है भजन की नहीं, मकान चाहिए रहन नो, मंदिर मस्जिद गुरुद्वारे नहीं चाहिए। इंज कहते इंज कहते पदार्थ चाहिए है, परमात्मा की भी लोड़ है। कहते ऐसा महसूस नहीं होता, ऐसा कुछ महसूस नहीं होता, ऐसा कह रहे हैं। और जब ओ ए दलील देंदे ने परमात्मा तो बिना पशु जी सकते ने, बनस्पति जी सकती है, कीड़े मकोड़े जी सकते ने, मनुख भी जी रहे, की लोड़ है मनुख नू परमात्मा दी, की लोड़ है। कहिंदे अखां दी कुछ लोड़ है, कन्ना दी लोड़ है, जबान दी लोड़ है, नासका दी लोड़ है, खलड़ी दी लोड़ है, ये कुछ मंगदी है। अखां कुछ वेखण नू मंगदियां ने, कन्न कुछ सुनण नू मंगदे ने, रसना कुछ खाण स्वाद लैण नू मंगदी है, खलड़ी कुछ स्पर्श करण नू मंगदी है। ऐसा तो किधरे भी नहीं जापदा कि परमात्मा की कोई इंदिरा मंग करदा है। ते परमात्मा की लोड़ होवे ऐसा दिखाई नहीं देता। वो दो दलील देंदे ने नास्तिक, नास्तिक सारी दुनिया चो ने, उन्होंने का बड़ा भारी प्रभाव है, यह भी मैं अर्ज कर दें। वो कहते ने ऐसा तो किधरे भी महसूस नहीं आता कि मनुख नूं परमात्मा की लोड़ है, पदार्थां की लोड़ है। पदार्थां तो बिना जीवना बड़ा औखा है। वो कहते ने परमात्मा तो बिना जी सकते हैं, परिवार तो बिना जीवना बड़ा औखा है, निरंकार तो बिना जी सकते हैं, धन तो बिना जीवना बड़ा औखा है, चार कदम भी नहीं चल सकते, धर्म तो बिना चल सकते हैं जी सकते हैं। ये बड़िया भारिया प्रबल दलीलां ने। वो कहते स्कूल चाहिए ने, विद्यालय चाहिए ने, कॉलेज चाहिए ने, रहन नू मकान चाहिए ने, मंदिर मस्जिद गुरुद्वारे नहीं चाहिए, चर्च नहीं चाहिए। इहदे च फिजूल समां बर्बाद करना है, धन बर्बाद करना है। ऐसी परबल ओ दलील देंदे ने। और कहिंदे दसो किहड़े अंग की लोड़ है परमात्मा नूं, किहड़े अंग की लोड़ है। दुनिया इस संबंध च भी बहुत अगे गई है। ये मैं इस वास्ते अर्ज कर रहा क्योंकि बहुत सारी दुनिया का इन्हां गल्लां नाल तालमेल बैठ जाता है, बैठ जाता है। इस वास्ते बाजारां विच भीड़ है, घर विच परिवारां दी भीड़ है, करीबन करीबन धार्मिक मंदिर ते सारी दुनिया विच उजड़े हुए ने, उजड़े हुए ने। यूरोप दे जितने चर्च ने बथेरे नूं ताले लग गए ने। 70% गुरुद्वारे इंग्लैंड दे चर्च खरीद के बनाए गए ने, चर्च के अंदर बने ने, पादरियां ने चर्च बेच दिते ने। कहिंदे ने मेंटेनेंस ते जो खर्चा है वह भी नहीं है, किवें चलाईए। बहुत सारे कीमती चर्च रात नूं दिया बत्ती भी कोई नहीं है, ताले लगे ने। इंग्लैंड का बड़ा एक इतिहासक चर्च वो सिखा ने खरीदिया सी, पार्लियामेंट दे बड़ी जो है रौला पिया सी, उत्थे गुरुद्वारा बने। न्यूयॉर्क दा पहला गुरुद्वारा इत्थे चर्च दे अंदर बने होया है, बाहर क्रास लगे होया है, अंदर हजरत ईसा दियां तस्वीरां ने। पादरियां ने चर्च बेच दिता, चर्च ਚਰਚ ਤੇ ਉਜੜਦੇ ਜਾ ਰਹੇ ਨੇ, ਭਾਰਤ ਵਿਚ ਮੰਦਰ ਉਜੜਦੇ ਜਾ ਰਹੇ ਨੇ, ਟਲ ਖੜਕਾਉਣ ਵਾਲੇ ਪੁਜਾਰੀ ਵੀ ਕੋਈ ਨਹੀਂ। 68 ਮੰਜ਼ਿਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬੰਗਾਲ ਵਿਚ, ਯੂਪੀ ਵਿਚ, ਬਿਹਾਰ ਵਿਚ, ਰਾਜਸਥਾਨ ਵਿਚ, ਪੰਜਾਬ ਵਿਚ। 8 ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਗੁਰਦੁਆਰੇ ਚ। ਕਾਰਨ, ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ, ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ, ਭੋਜਨ ਦੀ ਲੋੜ ਹੈ ਭਜਨ ਦੀ ਨਹੀਂ। ਔਰ ਪ੍ਰਤੱਖਸ਼ ਦਲੀਲ ਦਿੰਦੇ ਨੇ, ਭੋਜਨ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ, ਬੜਾ ਔਖਾ ਹੈ, ਭਜਨ ਤੋਂ ਬਿਨਾਂ ਜੀ ਸਕਦੇ ਹਾਂ ਨਹੀਂ। 4 ਦਿਨ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਕੀ ਘਟ ਜਾਂਦਾ ਹੈ, 4 ਦਿਨ ਰੋਟੀ ਨਹੀਂ ਖਾਧੀ ਤੇ ਪੈ ਜਾਵਾਂਗੇ, ਨਹੀਂ ਚੱਲ ਸਕਦਾ। ਨਹੀਂ 4 ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ, ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ। ਜੇਬ ਵਿਚ ਧਨ ਨਹੀਂ ਹੈ ਤੇ ਜ਼ਮੀਨ ਤੇ 4 ਕਦਮ ਚੱਲਣਾ ਬੜਾ ਔਖਾ ਹੈ, ਹਿਰਦੇ ਵਿਚ ਧਰਮ ਨਹੀਂ ਹੈ, ਸਾਰੀ ਦੁਨੀਆਂ ਦਾ ਭਰਮਣ ਕਰ ਸਕਦੇ ਹਾਂ। ਇਹ ਬੜੀਆਂ ਪ੍ਰਬਲ ਨਾਸਤਿਕ ਲੋਕਾਂ ਦੀਆਂ ਦਲੀਲਾਂ ਨੇ, ਤੇ ਮੈਂ ਫਿਰ ਅਰਜ਼ ਕਰਾਂ, ਧਰਮ ਪਰਮਾਤਮਾ ਵਾਕਈ ਇਸ ਤਨ ਦੀ ਲੋੜ ਨਹੀਂ ਹੈ, ਮਨ ਦੀ ਲੋੜ ਹੈ। ਤਨ ਦੀ ਲੋੜ ਹੈ ਪਦਾਰਥ, ਮਨ ਦੀ ਲੋੜ ਹੈ ਪਰਮਾਤਮਾ। ਤਨ ਦੀ ਲੋੜ ਹੈ ਪਰਿਵਾਰ, ਪਾਣੀ, ਮਨ ਦੀ ਲੋੜ ਹੈ ਨਿਰੰਕਾਰ, ਗੁਰਬਾਣੀ। ਤਨ ਨੂੰ ਧਨ ਮਿਲਦਾ ਜਾ ਰਿਹਾ, ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ, ਇਹੀ ਕਾਰਨ ਹੈ ਬਾਹਰੋਂ ਮਨੁੱਖ ਸੰਪੰਨ ਹੁੰਦਾ ਜਾ ਰਿਹਾ, ਅੰਦਰੋਂ ਕੰਗਾਲ ਹੁੰਦਾ ਜਾ ਰਿਹਾ। ਬਾਹਰੋਂ ਧਨਵਾਨ ਹੁੰਦਾ ਜਾ ਰਿਹਾ, ਅੰਦਰੋਂ ਮੁਫਲਿਸ ਹੁੰਦਾ ਜਾ ਰਿਹਾ। ਚੋਟੀ ਦੇ ਧਨਾੜ, ਚੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾਂ ਗਰੀਬ ਤੇ ਮੁਫਲਿਸ ਨੇ, ਕੁਛ ਵੀ ਨਹੀਂ ਨੇ। ਬੜੇ ਬੜੇ ਜੋ ਦੀਸੇ ਲੋਕ, ਤਿੰਨਕੋ ਵਿਆਪੇ ਚਿੰਤਾ ਰੋਗ। ਧਨ ਦੀ ਦੁਨੀਆਂ ਚ ਜਿਤਨਾ ਕੋਈ ਵੱਡਾ ਮਨੁੱਖ ਹੋਵੇ, ਸਮਝ ਲੈਣਾ ਮਨ ਦੇ ਤਲ ਤੇ ਉਤਨਾ ਹੀ ਦੁਖੀ ਹੈ, ਉਤਨਾ ਹੀ ਦੁਖੀ ਹੈ। ਮਨ ਦੇ ਤਲ ਤੇ ਉਤਨਾ ਹੀ ਛੋਟਾ ਹੈ, ਮਨ ਦੇ ਤਲ ਤੇ ਉਤਨਾ ਹੀ ਅਦਨਾ ਹੈ, ਮਨ ਦੇ ਤਲ ਤੇ ਉਤਨਾ ਹੀ ਨਿਮਾਣਾ ਤੇ ਨਿਤਾਣਾ ਹੈ, ਕੁਛ ਵੀ ਨਹੀਂ ਹੈ। ਬਾਹਰੋਂ ਕੋਈ ਬਹੁਤ ਵੱਡਾ ਮਾਲਾ ਮਾਲ ਦਿਸੇ, ਅੰਦਰੋਂ ਕੰਗਾਲ ਹੈ, ਕੰਗਾਲ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਸ਼ਹੀਦੀ ਪੁਰਬ ਗਲਬਨ ਪਰਸੋਂ ਹੈ, ਤੁਸੀਂ ਮਨਾਉਣਾ। ਉਹਨਾਂ ਦੇ ਅੱਗੋਂ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਇਹ ਭਗਤ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਿਰਾਜਮਾਨ ਹੈ, ਕਬੀਰ ਹੈ, ਨਾਮਦੇਵ ਹੈ, ਸਦਣਾ ਹੈ, ਸੈਨ ਹੈ, ਇਹ ਤੇ ਅਤਿਅੰਤ ਮੁਫਲਿਸ, ਕਈਆਂ ਦੇ ਘਰ 2 ਵਕਤ ਦੀ ਰੋਟੀ ਨੇ, ਕਈਆਂ ਕੋਲ ਧਨ ਦਾ ਕੱਪੜਾ ਨੇ, ਕਈਆਂ ਕੋਲ ਸਿਰ ਛੁਪਾਉਣ ਵਾਸਤੇ ਡੰਗ ਦੀ ਕੁੱਲੀ ਵੀ ਕੋਈ ਨਹੀਂ, ਇਹ ਤੁਸੀਂ ਇਕੱਠੇ ਕੀਤੇ ਨੇ। ਇਹਨਾਂ ਦੀ ਬਾਣੀ ਪੜ੍ਹੀਏ, ਇਹਨਾਂ ਦੇ ਬੋਲ ਪੜ੍ਹੀਏ। ਗੁਰੂ ਅਰਜਨ ਦੇਵ ਜੀ ਦੇ 2 ਸਲੋਕ ਨੇ, ਬੜੇ ਧਿਆਨ ਨਾਲ ਸੁਣਨਾ। ਸਾਹਿਬ ਕਹਿੰਦੇ ਨੇ, ਸੇ ਨੰਗੇ ਨੈ ਨੰਗ, ਮੱਲਾ 5 ਦੱਖਣੇ ਦੀ ਬਾਣੀ ਹੈ। ਸੇ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ। ਠੀਕ ਹੈ, ਨੰਗੇ ਨੇ ਫਿਰ ਵੀ ਢਕੇ ਹੋਏ ਨੇ, ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ ਨੇ। ਕਹਿੰਦੇ ਨੇ, ਦਿੱਲੀ ਦੀਆਂ ਗਲੀਆਂ ਵਿਚ ਇੱਕ ਸੂਫੀ ਫਕੀਰ ਸਰਮਦ ਨਗਨ ਘੁੰਮਦਾ ਸੀ, ਨੰਗਾ ਘੁੰਮਦਾ ਸੀ। ਇਹਨੂੰ ਪਕੜ ਕੇ ਉਸ ਵਕਤ ਦੇ ਸ਼ਹਿਨਸ਼ਾਹ ਹਿੰਦ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ, ਪਕੜ ਕੇ ਮੁਸ਼ਕਾਂ ਬੰਨ ਕੇ। ਜਹਾਂ ਪਨਾਏ ਮੁਸਲਿਮ ਹੁੰਦਾ ਹੋਇਆ ਨੰਗਾ ਘੁੰਮਦਾ, ਚਲੋ ਕੋਈ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਘੁੰਮੇ, ਨਾਂਗੇ ਫਕੀਰ ਹੈਗੇ ਨੇ ਉਹਨਾਂ ਵਿੱਚ। ਜੈਨੀਆਂ ਦਾ ਇੱਕ ਤਬਕਾ ਨਗਨ ਘੁੰਮਦਾ ਦਿਗੰਬਰੀ। ਜੈਨ ਧਰਮ ਤਿੰਨ ਹਿੱਸਿਆਂ ਚ ਵੰਡਿਆ ਹੋਇਆ। ਸ਼ਿਤੰਬਰੀ ਇਹ ਚਿੱਟੇ ਕੱਪੜੇ ਪਹਿਨਦੇ ਨੇ, ਮੂੰਹ ਤੇ ਟਾਕੀ ਵੀ ਬੰਨਦੇ ਨੇ। ਪਿਤੰਬਰੀ ਇਹ ਪੀਲੇ ਕੱਪੜੇ ਪਹਿਨਦੇ ਨੇ। ਦਿਗੰਬਰੀ ਅਲਫ ਨੰਗੇ ਰਹਿੰਦੇ, ਨਹੀਂ ਕੁਛ ਪਹਿਨਦੇ, ਕੁਛ ਵੀ ਨਹੀਂ ਪਹਿਨਦੇ। ਕਹਿੰਦੇ ਨੇ ਆਸਮਾਨ ਹੀ ਸਾਡਾ ਕੱਪੜਾ ਹੈ ਔਰ ਧਰਤੀ ਹੀ ਸਾਡਾ ਬਿਸਤਰ ਹੈ। ਦਰਿਆਵਾਂ ਦਾ ਵਗਦਾ ਹੋਇਆ ਜਲ ਤੇ ਬਨਸਪਤੀ ਦੇ ਫੁੱਲ ਫਲ ਪੱਤੇ, ਇਹ ਸਾਡਾ ਅੰਨ ਪਾਣੀ ਹੈ, ਸਾਨੂੰ ਕਿਸੇ ਦੀ ਮੁਥਾਜੀ ਨਹੀਂ। ਉਹਦੇ ਚ ਕਹਿੰਦੇ ਦਿਗੰਬਰੀ ਪੇਸ਼ ਕੀਤਾ ਗਿਆ ਸਰਮਦ ਨੂੰ। ਇਹ ਤੇ ਮੁਸਲਿਮ ਫਕੀਰ ਹੈ। ਜਹਾਂ ਪਨਾਹ ਲਗਨ ਘੁੰਮਦਾ, ਨੰਗਾ ਘੁੰਮਦਾ। ਕਹਿੰਦੇ ਨੇ ਜਦ ਪੇਸ਼ ਕੀਤਾ ਗਿਆ ਨਾ, ਤੇ ਸ਼ਰਮ ਔਰੰਗਜ਼ੇਬ ਨੂੰ ਵੀ ਆਈ ਵੀ ਨੰਗਾ ਹੈ। ਇੱਕ ਬੜਾ ਕੀਮਤੀ ਦੁਸ਼ਾਲਾ ਔਰੰਗਜ਼ੇਬ ਨੇ ਪਹਿਨਿਆ ਹੋਇਆ ਸੀ, ਉੱਪਰ ਓੜਿਆ ਹੋਇਆ ਸੀ, ਸਰਦੀਆਂ ਦੇ ਦਿਨ ਸਨ। ਲਾਇਆ, ਇੱਕ ਸਿਪਾਹੀ ਨੂੰ ਕਹਿ ਦੇ ਉੱਤੇ ਪਾ ਦੋ। ਉਸ ਦੁਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ। ਸਰਮਦ ਕਹਿੰਦਾ, ਜਹਾਂ ਪਨਾ, ਤੁਸੀਂ ਆਪਣਾ ਕੀਮਤੀ ਦੁਸ਼ਾਲਾ ਮੈਨੂੰ ਦਿੱਤਾ, ਮੇਰਾ ਤਨ ਢੱਕਿਆ, ਪਰ ਜਿਤਨੇ ਅਹਿਲਕਾਰ ਬੈਠੇ ਤੇ ਤੁਸੀਂ, ਤੁਹਾਡੇ ਅੱਗੋਂ ਅੱਗ ਦੀ ਅੰਗੀਠੀ ਵੀ ਬਖੀ ਹੋਈ ਹੈ। ਸਰਦੀਆਂ ਦੇ ਦਿਨ, ਪੁਰਾਣਾ ਜ਼ਮਾਨਾ, ਦੀਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋ ਹਰ ਇੱਕ ਦੇ ਅੱਗੋਂ ਅੰਗੀਠੀ ਕੋਲੇ ਬਲ ਰਹੇ ਸਨ। ਜਹਾਂ ਪਨਾ, ਫਿਰ ਇੱਕ ਅੰਗੀਠੀ ਮੈਨੂੰ ਵੀ ਚਾਹੀਦੀ, ਮੈਨੂੰ ਵੀ ਠੰਡ ਲੱਗਦੀ ਹੈ। ਇਸ਼ਾਰਾ ਕੀਤਾ, ਔਰੰਗਜ਼ੇਬ ਨੇ ਅੰਗੀਠੀ ਅੱਗੋਂ ਰੱਖ ਦਿੱਤੀ। ਦੁਸ਼ਾਲਾ ਉਤਾਰ ਕੇ ਇਸ ਫਕੀਰ ਨੇ ਅੰਗੀਠੀ ਚ ਪਾ ਦਿੱਤਾ। ਅਹਿਲਕਾਰ ਆਪੇ ਤੋਂ ਬਾਹਰ ਹੋਏ, ਸ਼ਹਿਨਸ਼ਾਹ ਨੂੰ ਵੀ ਗੁੱਸਾ ਆਇਆ। ਇਤਨਾ ਕੀਮਤੀ ਦੁਸ਼ਾਲਾ ਮੈਂ ਤੈਨੂੰ ਦਿੱਤਾ, ਤੂੰ ਅੱਗ ਦੇ ਚ ਪਾ ਦਿੱਤਾ। ਇਸ ਫਕੀਰ ਦੇ ਬੜੇ ਕੀਮਤੀ ਬੋਲ ਨੇ। ਇਹਦਾ ਇੱਕ ਆਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਨਗਮੈ ਸਰਮਦ। ਇਹ ਕਹਿੰਦਾ, ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ, ਬੇਅਬਾਂ ਰਾ ਲਿਬਾਸ ਉਰਿਆਨੀ ਦਾਦ। ਉਰਿਆਨੀ ਨਗਨਤਾ ਨੂੰ ਕਹਿੰਦੇ ਨੇ। ਬਾਦਸ਼ਾਹ ਸਲਾਮਤ, ਗੰਦਗੀ ਨੂੰ ਢੱਕਣਾ ਪੈਂਦਾ, ਬਿਸ਼ਤਾ ਨੂੰ ਢੱਕਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ, ਫੁੱਲਾਂ ਦੇ ਉੱਤੇ ਚਾਦਰ ਪਾਉਣ ਦੀ ਲੋੜ ਨਹੀਂ। ਗੰਦਗੀ ਨੂੰ ਢੱਕਣਾ ਪੈਂਦਾ, ਜਿਸ ਨੂੰ ਢੱਕਣਾ ਪਵੇ ਉਹ ਠੀਕ ਨਹੀਂ, ਗੰਦਾ ਹੁੰਦਾ, ਗੰਦਗੀ ਨੂੰ ਢੱਕਣਾ ਪੈਂਦਾ। ਫੁੱਲਾਂ ਨੂੰ ਢੱਕਣ ਦੀ ਕੀ ਲੋੜ ਹੈ? ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ, ਐ ਬਾਦਸ਼ਾਹ ਸਲਾਮਤ, ਤੈਨੂੰ ਮੇਰੇ ਵਿੱਚ ਕੋਈ ਐਬ ਦਿਖਾਈ ਦਿੰਦਾ? ਕੋਈ ਲੋਭ, ਕੋਈ ਵਾਸ਼ਨਾ, ਕੋਈ ਤ੍ਰਿਸ਼ਨਾ, ਕੋਈ ਬਦਲੇ ਦੀ ਭਾਵਨਾ, ਕੋਈ ਦੁਸ਼ਮਣੀ, ਕੋਈ ਹੰਕਾਰ, ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਜੋ ਮੈਂ ਢੱਕਾਂ? ਤੈਨੂੰ ਢੱਕਣ ਦੀ ਲੋੜ ਹੈ, ਤੂੰ ਤਿੰਨ ਭਰਾ ਕਤਲ ਕੀਤੇ ਨੇ, ਤੂੰ ਆਪਣੀ ਭੈਣ ਜਹਾਂ ਆਰਾ ਉਹਨੂੰ ਗੁੱਤੋਂ ਤਰੋ ਕੇ ਜੇਲ੍ਹ ਵਿੱਚ ਬੰਦ ਕੀਤਾ, ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਵਿੱਚ ਤੜਪਾ ਤੜਪਾ ਕੇ ਮਾਰਿਆ। ਸਰਮਦ ਕਹਿੰਦਾ, ਜਹਾਂ ਪਨਾਹ, ਤੂੰ ਕੱਪੜਿਆਂ ਵਿੱਚ ਵੀ ਨੰਗਾ ਹੈ, ਮੈਂ ਨੰਗਾ ਵੀ ਢੱਕਿਆ ਹੋਇਆ। ਕੱਪੜਿਆਂ ਚ ਵੀ ਮਨੁੱਖ ਨੰਗਾ ਹੈ, ਨੰਗਾ ਦੋਜ਼ਖ ਚਾ ਲਿਆ ਤਾਂ ਦਿਸੇ ਖਰਾ ਡਰਾਵਣਾ। ਪਰ ਨੰਗੇ ਵੀ ਧੱਕੇ ਹੋਏ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰਗ, ਭਾਵੇਂ ਨੰਗੇ ਨੇ ਧੱਕੇ ਹੋਏ ਨੇ। ਭੁੱਖੇ ਲੱਖ ਨਾ ਭੁੱਖਿਆ, ਭਾਵੇਂ ਬਾਹਰੋਂ ਤੁਹਾਨੂੰ ਭੁੱਖੇ ਦਿਖਾਈ ਦੇਣ ਫਿਰ ਵੀ ਰਜੇ ਹੋਏ ਨੇ। ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ ਨਾਨਕ ਪਿਰੀ ਪਿਖੰਦੋ ਸਬਦਿਸ਼ਟ। ਭਾਵੇਂ ਤੁਹਾਨੂੰ ਕਰੋੜਾਂ ਤਰ੍ਹਾਂ ਦੇ ਦੁੱਖ ਇਹਨਾਂ ਕੋਲ ਦਿਖਾਈ ਦੇਣ ਫਿਰ ਵੀ ਦੁਖੀ ਨਹੀਂ ਨੇ, ਭਾਵੇਂ ਤੁਹਾਨੂੰ ਕੰਗਾਲ ਦਿਖਾਈ ਦੇਣ ਫਿਰ ਵੀ ਨਹੀਂ ਨੇ, ਭਾਵੇਂ ਤੁਹਾਨੂੰ ਕਮਜ਼ੋਰ ਦਿਖਾਈ ਦੇਣ ਫਿਰ ਵੀ ਨਹੀਂ ਨੇ ਕਮਜ਼ੋਰ। ਇਸੇ ਸਲੋਕ ਦੇ ਥੱਲੇ ਦੂਸਰਾ ਸਲੋਕ ਹੈ ਜੇ ਕਿਧਰੇ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇ ਜ਼ਰੂਰ ਇਹ ਪੰਕਤੀਆਂ ਸਾਹਮਣੇ ਆਈਆਂ ਹੋਣਗੀਆਂ। ਸਾਹਿਬ ਕਹਿੰਦੇ ਨੇ ਸੁੱਖ ਸਮੂਹਾਂ ਭੋਗ ਸਾਰੇ ਪਦਾਰਥ ਕੋਲ ਹੋਵਨ। ਅੱਖਾਂ ਨੂੰ ਵੇਖਣ ਵਾਸਤੇ ਹਰ ਤਰ੍ਹਾਂ ਦਾ ਮਨੋਰੰਜਨ ਰੰਗ ਰੂਪ ਘਰ ਦੇ ਚ ਹੋਵੇ, ਸੁਣਨ ਵਾਸਤੇ ਹਰ ਤਰ੍ਹਾਂ ਦਾ ਗੀਤ ਸੰਗੀਤ ਨਾਦ ਹੋਵੇ, ਖਾਣ ਵਾਸਤੇ ਹਰ ਤਰ੍ਹਾਂ ਦੇ ਪਦਾਰਥ ਰਸਦਾਇਕ ਮੌਜੂਦ ਹੋਵਨ, ਸਪਰਸ਼ ਕਰਨ ਵਾਸਤੇ ਤੇ ਸੁਗੰਧੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਤਰ੍ਹਾਂ ਤਰ੍ਹਾਂ ਦੇ ਅਤਰ ਸੈਂਟ ਮੌਜੂਦ ਹੋਣ। ਸਾਹਿਬ ਕਹਿੰਦੇ ਸਾਰੇ ਇੰਦਰੀਆਂ ਦੇ ਭੋਗ ਮੌਜੂਦ ਹੋਵਨ। ਪਤਾ ਹੈ ਇੰਦਰ ਕਿਸ ਨੂੰ ਕਹਿੰਦੇ ਨੇ? ਇੰਦਰ ਉਸ ਨੂੰ ਕਹਿੰਦੇ ਨੇ ਜਿਹਦੇ ਕੋਲ ਸਾਰੇ ਇੰਦਰੀਆਂ ਦਾ ਰਸ ਮੌਜੂਦ ਹੈ, ਉਹਦੇ ਚ ਜੀ ਰਿਹਾ। ਇੰਦਰ ਵੇਖਣ ਵਾਸਤੇ ਸਭ ਕੁਝ ਹੈ, ਅੱਖਾਂ ਦਾ ਰਸ ਮੌਜੂਦ ਹੈ, ਸੁਣਨ ਵਾਸਤੇ ਵੀ ਸਭ ਕੁਝ ਹੈ, ਕੰਨਾਂ ਦਾ ਰਸ ਵੀ ਮੌਜੂਦ ਹੈ, ਰਸਨਾਂ ਦੇ ਰਸ ਵਾਸਤੇ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੈਗੇ ਨੇ, ਸਪਰਸ਼ ਕਰਨ ਵਾਸਤੇ ਵੀ ਹੈ, ਸੁਗੰਧੀ ਵੀ ਹੈ। ਜੋ ਇਨ੍ਹਾਂ ਪੰਜ ਇੰਦਰੀਆਂ ਦੇ ਪੰਜ ਰਸਾਂ ਵਿਚ ਡੁੱਬੇ ਆਇਆ ਤੇ ਜਿਹਦੇ ਕੋਲ ਬਹੁਤੇ ਨੇ ਉਹਨੂੰ ਕਹਿੰਦੇ ਨੇ ਇੰਦਰ। ਇਹ ਤੇ ਇੰਦਰ ਤੇ ਪਰਮਾਤਮਾ ਕਿਸ ਨੂੰ ਮਿਲਦਾ ਹੈ? ਇੰਦਰ ਜੀਤ ਜੋ ਇੰਦਰੀਆਂ ਨੂੰ ਜਿੱਤ ਲੈਂਦਾ। ਜਿਹੜੀ ਗੱਲ ਅਸੀਂ ਸਿੱਧੀ ਨੇ ਨਾ ਸਮਝੀ ਉਹਨੂੰ ਕਹਾਣੀਆਂ ਬਣਾ ਕੇ ਸਮਝਾਇਆ ਗਿਆ, ਉਹਨੂੰ ਪੁਰਾਣ ਕਹਿੰਦੇ ਨੇ। ਪੁਰਾਣ ਦੇ ਚ ਮਿਥਿਹਾਸ ਹੈ, ਮਿੱਥ ਕੇ ਗੱਲ ਕਹਿਣੀ ਤਾਂ ਕਿ ਅਗਲੇ ਨੂੰ ਅਸਲੀਅਤ ਦਾ ਪਤਾ ਚੱਲੇ। ਪੰਜਾਬੀ ਚ ਕਹਿੰਦੇ ਰਮਜ਼ ਦੇ ਚ ਕਹਿਣੀ ਗੱਲ। ਜੈਸੇ ਪ੍ਰਕਿਰਤੀ ਬੜੇ ਸੋਹਣੇ ਸੋਹਣੇ ਫਲ ਸਾਨੂੰ ਛਿਲਕਿਆਂ ਦੇ ਚ ਲਪੇਟ ਕੇ ਦਿੰਦੀ ਹੈ, ਕੇਲੇ ਦੇ ਛਿਲਕੇ, ਸੰਤਰੇ ਦੇ ਉੱਤੇ ਛਿਲਕੇ ਨੇ, ਅਖਰੋਟ ਹੈ, ਬਦਾਮ ਹੈ, ਸਭ ਛਿਲਕਿਆਂ ਵਿਚ ਪ੍ਰਕਿਰਤੀ ਸਾਨੂੰ ਦਿੰਦੀ ਹੈ। ਛਿਲਕੇ ਇਕ ਪਾਸੇ ਕਰਕੇ ਵਿਚੋਂ ਗਿਰੀ ਕੱਢਣੀ ਪੈਂਦੀ ਹੈ। ਮਹਾਂਪੁਰਸ਼ ਰਮਜ਼ ਦੇ ਚ ਗੱਲ ਕਰਦੇ ਨੇ, ਰਮਜ਼ ਦੇ ਚ ਰਮਜ਼ ਨੂੰ ਉਘੇੜ ਕੇ ਵਿਚੋਂ ਤਤ ਕੱਢਣਾ ਪੈਂਦਾ। ਅਗਰ ਤਤ ਕੱਢਣ ਦੀ ਦਾਤ ਨਾ ਆਵੇ ਤਾਂ ਯਕੀਨ ਜਾਣੋ ਫਿਰ ਮਹਾਂਪੁਰਸ਼ਾਂ ਦੀ ਗੱਲ ਪੱਲੇ ਪੈਂਦੀ ਨੇ। ਛਿਲਕੇ ਨੂੰ ਇਕ ਪਾਸੇ ਕਰਨ ਦੀ ਜਾਂਚ ਨਾ ਆਵੇ। ਇਹਦੇ ਉੱਤੇ ਮੈਂ ਇੱਕ ਜਾਤੀ ਘਟਨਾ ਤੁਹਾਨੂੰ ਸਰਵਣ ਕਰਾ ਦਿਆਂ, ਸਵਾਗ ਸਾਹਮਣੇ ਆ ਗਈ ਹੈ। ਕੋਈ 25-30 ਸਾਲ ਪੁਰਾਣੀ ਗੱਲ, ਮੈਂ ਬੈਂਕਾਕ ਗਿਆ, ਉੱਥੋਂ ਦੀ ਸੰਗਤ ਨੇ ਬੁਲਾਇਆ ਥਾਈਲੈਂਡ। ਰਾਤ ਦੇ 12:30 ਪਲੇਨ ਪਹੁੰਚੇ, ਸੱਜਣ ਮੈਨੂੰ ਲੈ ਕੇ ਗਏ ਗੁਰਦੁਆਰੇ, ਭਾਈ ਸਾਹਿਬ ਵੀ ਨਾਲ ਸਨ, ਪ੍ਰਬੰਧਕ ਸੱਜਣ, ਤੇ ਕਹਿਣ ਲੱਗੇ ਗਿਆਨੀ ਜੀ ਲੰਗਰ ਤੁਹਾਡੇ ਵਾਸਤੇ ਰੱਖਿਆ ਹੋਇਆ, ਇਹ ਛਕ ਲਓ। ਮੈਂ ਕਿਹਾ ਹੁਣ ਤੇ ਮੈਂ ਛਕਣਾ ਨਹੀਂ। 2 ਵੱਜ ਗਏ ਸਨ, ਏਅਰਪੋਰਟ ਤੋਂ ਪਹੁੰਚਦੇ ਹਾਂ ਗੁਰਦੁਆਰੇ ਆਉਂਦੇ ਹਾਂ। ਮੈਂ ਕਿਹਾ ਹੁਣ ਮੈਨੂੰ ਲੋੜ ਨਹੀਂ, ਥੋੜਾ ਬਹੁਤ ਮੈਂ ਲੈ ਲਿਆ ਸੀ। ਭਾਈ ਅਰਜਨ ਸਿੰਘ ਕਿਸੇ ਵਕਤ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਸਨ, ਉਹ ਉੱਥੇ ਕਾਫੀ ਚਿਰ ਰਹੇ ਨੇ, ਹੁਣ ਨਹੀਂ ਰਹੇ। ਮੈਨੂੰ ਕਹਿਣ ਲੱਗੇ ਮਸਕੀਨ ਜੀ ਵੀ ਚਲੋ ਭੋਜਨ ਨਹੀਂ ਛਕਣਾ, ਫਲ ਛਕ ਲਓ, ਮੇਰੇ ਅੱਗੋਂ ਫਲ ਰੱਖੇ ਛੋਟੇ ਛੋਟੇ ਬੈਂਗਣ ਦੀ ਤਰ੍ਹਾਂ। ਤੇ ਮੈਂ ਅੰਦਰੋਂ ਸੋਚਿਆ ਇੱਥੇ ਬੈਂਗਣਾਂ ਨੂੰ ਵੀ ਫਲ ਕਹਿੰਦੇ ਨੇ, ਚੰਗਾ ਦੇਸ਼ ਹੈ ਇਹ, ਚੰਗਾ ਮੁਲਕ ਹੈ, ਸਾਡੇ ਪਾਸੇ ਤੇ ਸਬਜ਼ੀ ਕਹਿੰਦੇ ਨੇ ਤੇ ਸਬਜ਼ੀ ਇਹ ਲੋਕ ਫਲ ਕਹਿੰਦੇ ਨੇ। ਤੇ ਮੈਂ ਹੱਥ ਜੋੜੇ, ਮੈਂ ਕਿਹਾ ਮੈਂ ਆਰਾਮ ਕਰਨਾ ਭਾਈ ਸਾਹਿਬ ਜੀ, ਹੁਣ ਕਾਫੀ ਟਾਈਮ ਹੋ ਗਿਆ। ਕਹਿਣ ਲੱਗੇ ਇਸ ਤਰ੍ਹਾਂ ਸਾਡਾ ਮਨ ਪਰਚੇਗਾ ਨਹੀਂ, ਤੁਸੀਂ ਫਲ ਦੇ ਛਕ ਲਓ। ਤੇ ਮੈਂ ਕਿਹਾ ਫਿਰ ਭਾਈ ਸਾਹਿਬ ਜੀ ਸ਼ਰਮ ਵੀ ਫਿਰ ਕਿਹੜੀ ਗੱਲ ਦੀ, ਮੈਂ ਪੁੱਛ ਹੀ ਲਵਾਂ, ਤੁਹਾਡੇ ਇਸ ਦੇਸ਼ ਦੇ ਚ ਸਬਜ਼ੀ ਨੂੰ ਫਲ ਕਹਿੰਦੇ ਨੇ ਤੇ ਬੈਂਗਣ ਨੇ। ਮੈਨੂੰ ਕਹਿਣ ਲੱਗੇ ਬੈਂਗਣ ਨਹੀਂ ਨੇ, ਇਹ ਬੈਂਗਣਾਂ ਦੀ ਤਰ੍ਹਾਂ ਦਿਖਾਈ ਦਿੰਦੇ ਨੇ, ਮਾਂਗਣੂ ਕਹਿੰਦੇ ਆ ਅਸੀਂ ਇਸਨੂੰ। ਇਹ ਥਾਈਲੈਂਡ ਦਾ ਸਭ ਤੋਂ ਸਿਰਮੌਰ ਫਲ ਹੈ, ਮਿੱਠਾ ਫਲ ਹੈ, ਸਵਾਦਲੀ ਫਲ ਹੈ। ਮੈਂ ਕਿਹਾ ਅੱਛਾ ਫਿਰ ਖਾਂਦੇ ਆ। ਤੇ ਜਿਉਂ ਚੁੱਕ ਕੇ ਮੈਂ ਮੂੰਹ ਚ ਪਾਉਣ ਲੱਗਾ, ਕਹਿੰਦੇ ਇੰਜ ਨਹੀਂ, ਇਹਦਾ ਛਿਲਕਾ ਭਰੇ ਕਰੀਦਾ। ਉਹਨੇ ਇਸ ਤਰ੍ਹਾਂ ਦਬਾ ਕੇ ਤੋੜਿਆ, ਮੋਟਾ ਛਿਲਕਾ ਬੜਾ ਭਾਰੀ, ਇੱਕ ਪਾਸੇ ਹੋਇਆ, ਵਿੱਚੋਂ ਪੂਰੀ ਗਿਰੀ ਨਿਕਲੀ, ਬੜੀ ਸਵਾਦਲੀ, ਬੜੀ ਮਿੱਠੀ। ਹੁਣ ਜੇ ਮੈਨੂੰ ਅਸਲੀਅਤ ਦਾ ਨਾ ਪਤਾ ਹੁੰਦਾ ਤੇ ਮੈਂ ਉਂਝ ਮੂੰਹ ਚ ਪਾਉਣਾ ਸੀ ਨਾ, ਤੇ ਜਦ ਬੇਸਵਾਦੀ ਲੱਗਦਾ ਤੇ ਸੁੱਟਣਾ ਸੀ। ਮਹਾਂਪੁਰਸ਼ਾਂ ਦੀ ਗੱਲ ਰਿਸ਼ੀ ਮੁਨੀਆਂ ਨੇ ਜੋ ਪੁਰਾਣਾਂ ਵਿੱਚ ਕਿਹਾ, ਰਮਜ ਵਿੱਚ ਕਿਹਾ, ਰਮਜ ਨੂੰ ਖੋਲਣ ਦੀ ਜਾਂਚ ਜੇ ਨਾ ਹੋਵੇ ਤਾਂ ਪੱਲੇ ਕੁਛ ਵੀ ਨਹੀਂ ਪੈਂਦਾ। ਚਲੋ ਇਸ ਤਰ੍ਹਾਂ ਦਾ ਇੱਕ ਸਲੋਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਬਿਲਕੁਲ ਗੱਲ ਸਪਸ਼ਟ ਹੋ ਜਾਏਗੀ, ਸਾਫ਼ ਹੋ ਜਾਏਗੀ। ਬਾਬਾ ਫਰੀਦ ਕਹਿੰਦੇ ਨੇ, ਫਰੀਦ ਦਾ ਰੱਤੀ ਰੱਤ ਨਾ ਨਿਕਲੇ, ਜੇ ਤਨ ਚੀਰੇ ਕੋਏ, ਜੋ ਸ਼ਹਿ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਰੱਤ ਕਹਿੰਦੇ ਨੇ ਲਹੂ ਨੂੰ, ਤੇ ਰੱਤ ਕਹਿੰਦੇ ਨੇ ਪ੍ਰੇਮ ਨੂੰ। ਬੇ ਇਹਦੇ ਮਨ ਦੇ ਤੇ ਰੰਚਕ ਮਾਤਰ ਵੀ ਰੱਤ ਨਹੀਂ ਹੈ, ਰੱਤ ਕਹਿੰਦੇ ਨੇ ਪ੍ਰੇਮ ਨੂੰ। ਇਹਦੇ ਤਨ ਦੇ ਚ ਰੱਤ ਨਹੀਂ ਹੈ, ਰੱਤ ਕਹਿੰਦੇ ਨੇ ਲਹੂ ਨੂੰ। ਏਕ ਰਤੀ ਬਿਨ ਏਕ ਰਤੀ ਕੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਰਤੀ ਇੱਕ ਛੋਟਾ ਜਿਹਾ ਫਲ ਆਉਂਦਾ ਹੈ, ਔਰ ਇਹ ਹਿਮਾਚਲ ਪ੍ਰਦੇਸ਼ ਜੰਮੂ ਦੇ ਇਲਾਕੇ ਚ ਬਹੁਤ ਸਾਰਾ ਹੈ, ਛੋਟਾ ਜਿਹਾ ਬੂਟਾ ਹੁੰਦਾ ਹੈ, ਇੱਕ ਇੱਕ ਬੂਟੇ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਲੱਗਦੀਆਂ ਨੇ। ਕਹਿੰਦੇ ਨੇ ਬਾਤ ਦੇ ਪੈਮਾਨੇ, ਤੋਲਣ ਦੇ ਪੈਮਾਨੇ ਰੱਤੀ ਤੋਂ ਬਣੇ, ਤੇ ਪਤਾ ਹੈ ਵਕਤ ਨਾਪਣ ਦਾ ਢੰਗ ਦਮਾਂ ਤੋਂ ਬਣਿਆ, ਸਵਾਸਾਂ ਤੋਂ ਬਣਿਆ। ਇੱਕ ਦਮ ਜੋ ਮੈਂ ਲਿਆ, ਇਹਦੇ ਜਿਤਨਾ ਸਮਾਂ ਲੱਗਦਾ ਨਾ, ਇਸੇ ਦੇ ਹਿਸਾਬ ਨਾਲ ਬਿਸੂਏ, ਚਸੀਆਂ, ਘੜੀਆਂ, ਫਿਰ ਪਹਿਰਾਂ, ਇਸੇ ਦੇ ਹਿਸਾਬ ਨਾਲ ਸੈਕਿੰਡ, ਮਿੰਟ, ਘੰਟੇ। ਸਮੇਂ ਨੂੰ ਨਾਪਣ ਦਾ ਪੈਮਾਨਾ ਦਮ, ਤੋਲਣ ਦਾ ਪੈਮਾਨਾ ਰਤੀਆਂ ਤੋਂ ਚੱਲਿਆ। ਇੱਕ ਹਜ਼ਾਰ ਰਤੀਆਂ ਹੋਣ, ਸਾਰਿਆਂ ਦਾ ਵਜ਼ਨ ਇੱਕੋ ਹੀ ਆਉਂਦਾ, ਵੱਧ ਘੱਟ ਨਹੀਂ ਆਉਂਦੀਆਂ। ਅਗਰ ਇੱਕ ਦਰਖਤ ਨੂੰ ਸੌ ਫਲ ਲੱਗੇ ਨੇ, ਚਲੋ ਐਪਲ ਲੱਗੇ ਨੇ, ਸੇਬ ਲੱਗੇ ਨੇ, ਵਜ਼ਨ ਇੱਕ ਨਹੀਂ ਹੋਵੇਗਾ, ਰੰਗ ਰੂਪ ਵੀ ਇੱਕ ਨਹੀਂ ਹੋਵੇਗਾ, ਸਵਾਦ ਵੀ ਇੱਕ ਨਹੀਂ ਹੋਵੇਗਾ। ਲੇਕਿਨ ਇੱਕ ਦਰਖਤ ਨੂੰ ਹਜ਼ਾਰਾਂ ਰਤੀਆਂ ਲੱਗਦੀਆਂ ਨੇ, ਵਜ਼ਨ ਇੱਕੋ ਹੀ ਹੁੰਦਾ, ਸਾਰਿਆਂ ਦਾ ਰੰਗ ਵੀ ਇੱਕੋ ਹੁੰਦਾ, ਲਾਲ ਹੋਣ ਲਾਲ ਹੈ, ਤੇ ਲਾਲ ਰੰਗ ਨੂੰ ਰੱਤਾ ਰੰਗ ਕਹਿੰਦੇ ਨੇ, ਰੱਤ, ਰੱਤ ਲਹੂ, ਰੱਤ ਲਾਲ। ਏਕ ਰਤੀ ਬਿਨ ਏਕ ਰਤੀ ਕੇ, ਰਤੀ ਪ੍ਰੇਮ, ਰਤੀ ਦੇ ਅਰਥ ਪ੍ਰੇਮ, ਰਤੀ ਦੇ ਅਰਥ ਹੋ ਰੱਤੀ, ਤੋਲਣ ਵਾਲੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇੱਕ ਦੀ ਰੱਤ ਤੋਂ ਬਿਨਾਂ ਇੱਕ ਦੇ ਪ੍ਰੇਮ ਤੋਂ ਬਿਨਾਂ ਮਨੁੱਖ ਇੰਜ ਹੈ ਜਿਵੇਂ ਇੱਕ ਰੱਤੀ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਰੱਤੀ ਮਾਤਰ ਰੱਤ ਮੇਰਾ ਤਨ ਕੋਈ ਚੀਰੇ ਨਹੀਂ ਨਿਕਲੇਗਾ, ਲਹੂ ਨਹੀਂ ਨਿਕਲੇਗਾ। ਕਿਉਂ? ਤੁਹਾਡੇ ਤਨ ਦੇ ਚ ਰੱਤ ਨਹੀਂ ਨਿਕਲੇਗੀ। ਕਿਉਂ? ਤੋ ਬਾਬਾ ਫਰੀਦ ਦੱਸਦੇ ਨੇ, ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਜੋ ਖੁਦਾ ਦੇ ਰੰਗ ਦੇ ਚ ਰੱਤੇ ਆਉਂਦੇ ਨੇ ਉਹਨਾਂ ਦੇ ਅੰਦਰ ਰੱਤ ਨਹੀਂ ਆਉਂਦੀ। ਹੁਣ ਇਹ ਬਾਬਾ ਫਰੀਦ ਰਮਜ਼ ਦੇ ਚ ਗੱਲ ਪਏ ਕਰਦੇ ਨੇ, ਰਮਜ਼ ਦੇ ਚ। ਤੇ ਜੇ ਰਮਜ਼ ਖੋਲਣ ਦੀ ਜਾਂਚ ਨਾ ਆਈ ਤਾਂ ਬਾਬੇ ਫਰੀਦ ਦਾ ਇਹ ਸਲੋਕ ਮਨੁੱਖ ਦੀ ਦੁਨੀਆਂ ਚ ਗੁੰਮਨਾਮ ਰਹਿ ਜਾਏਗਾ, ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਸਾਰੇ ਬੋਲ ਇਸ ਤਰ੍ਹਾਂ ਦੇ ਨੇ, ਰਮਜ਼ ਬਾਰੇ ਨੇ। ਜੈਸੇ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਸ ਰਮਜ਼ ਨੂੰ ਭਾਈ ਗੁਰਦਾਸ ਨੇ ਖੋਲਿਆ। ਇਹ ਸਬਜੈਕਟ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਰਮਜ਼ ਨੇ ਨਹੀਂ ਖੋਲੀ ਗਈ, ਅਰਥਾਂ ਦਾ ਅਨਰਥ ਹੋ ਜਾਏਗਾ। ਇਸ ਰਮਜ਼ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਥੱਲੇ ਖੋਲਿਆ ਹੈ। ਬਈ ਕਿਧਰੇ ਇਹ ਨਾ ਸਮਝ ਲਓ ਕਿ ਫਰੀਦ ਇਹ ਕਹਿ ਰਹੇ ਨੇ ਮੇਰੇ ਤਨ ਦੇ ਚ ਲਹੂ ਨਹੀਂ ਹੈ, ਫਰੀਦ ਇਹ ਨਹੀਂ ਕਹਿ ਰਹੇ। ਫਿਰ ਫਰੀਦ ਕੀ ਕਹਿ ਰਹੇ ਨੇ? ਇਸੇ ਸਲੋਕ ਦੇ ਥੱਲੇ ਸਲੋਕ ਹੈ ਮੱਲਾ ਤੀਜਾ, ਗੁਰੂ ਅਮਰਦਾਸ ਜੀ ਦਾ। ਫਰੀਦਾ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਫਰੀਦ ਤਨ ਤੇ ਸਾਰਾ ਲਹੂ ਹੈ, ਲਹੂ ਤੋਂ ਬਿਨਾਂ ਤਨ ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਫਰੀਦਾ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਸ਼ੈ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ। ਜਿਹੜੇ ਖੁਦਾ ਦੇ ਰੰਗ ਦੇ ਚ ਰੱਤੇ ਹੋਏ ਹੁੰਦੇ ਨੇ ਉਹਨਾਂ ਦੇ ਅੰਦਰ ਲੋਭ ਦੀ ਰੱਤ ਨਹੀਂ ਆਉਂਦੀ, ਲੋਭ ਮਨ ਦੇ ਚ ਆਉਂਦਾ ਹੈ। ਕਹਿੰਦੇ ਲੋੜਾਂ ਦੀ ਪੂਰਤੀ ਹੋ ਸਕਦੀ, ਲੋਭ ਦੀ ਪੂਰਤੀ ਨਹੀਂ ਆਉਂਦੀ। ਲੋੜਾਂ ਦੀ ਪੂਰਤੀ ਕਰਨਾ ਸਹਿਜ ਹੈ, ਲੇਕਿਨ ਲੋੜ ਦੀ ਪੂਰਤੀ ਹੋ ਸਕਦੀ ਹੈ, ਲੋਭ ਦੀ ਨਹੀਂ। ਇਹ ਵੀ ਮੈਂ ਇੱਕ ਉਦਾਹਰਣ ਦੇ ਦਿਆਂ, ਖੁਲਾਸਾ ਕਿਸੇ ਵਕਤ ਫਿਰ। ਜੈਸੇ ਬੰਦੇ ਨੂੰ ਭੁੱਖ ਲੱਗੀ ਹੈ, ਸਹਿਜ ਹੈ, ਤੇ ਰੋਟੀ ਖਾ ਰਿਹਾ, ਖਾਣਾ ਵੀ ਸਹਿਜ ਹੈ। ਸਹਿਜ ਦੇ ਅਖਰੀ ਅਰਥ ਨੇ ਸਵੈਮ ਤੋਂ ਜਨਮਿਆ, ਆਪਣੇ ਵਿੱਚੋਂ ਜੋ ਪੈਦਾ ਹੋਇਆ। ਸਵੈਮ ਤੋਂ ਜੋ ਜਨਮੇ ਸਹਿਜ, ਭੁੱਖ ਅੰਦਰੋਂ ਪੈਦਾ ਹੋਈ ਹੈ ਸਹਿਜ। ਹੁਣ ਭੋਜਨ ਖਾ ਰਿਹਾ ਹੈ ਸਹਿਜ, ਇਹ ਖਾਣਾ ਵੀ ਸਹਿਜ, ਭੁੱਖ ਮਿਟ ਗਈ ਹੈ ਤੇ ਹੁਣ ਖਾ ਰਿਹਾ, ਇਹ ਖਾਣਾ ਸਹਿਜ ਨਹੀਂ ਹੈ, ਅਸਹਿਜ ਹੈ। ਇਹ ਹੁਣ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ, ਤੰਦਰੁਸਤੀ ਨਹੀਂ, ਤਵਾਨਾਈ ਨਹੀਂ। ਹੁਣ ਇੱਕ ਇੱਕ ਬੁਰਕੀ ਜ਼ਹਿਰ ਹੋਵੇਗੀ, ਅੰਮ੍ਰਿਤ ਨਹੀਂ, ਕਿਉਂਕਿ ਭੁੱਖ ਨਹੀਂ ਹੈ ਤੇ ਖਾ ਰਿਹਾ। ਭੋਜਨ ਵਿੱਚ ਕਿਸ ਥਾਂ ਤੇ ਰੁਕਣਾ ਹੈ ਇਹਨੂੰ ਗਿਆਨ ਕਹਿੰਦੇ ਨੇ। ਪਦਾਰਥਾਂ ਵਿੱਚ ਕਿੱਥੇ ਰੁਕਣਾ ਹੈ ਇਹਨੂੰ ਸਬਰ ਸੰਤੋਖ ਕਹਿੰਦੇ ਨੇ। ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਲੋਭ ਦੀ ਨਹੀਂ ਆਉਂਦੀ, ਅੱਜ ਤੱਕ ਨਹੀਂ ਹੋਈ। ਪਤਾ ਲੋਭੀ ਦੀ ਨਿਗਾਹ ਕਿਸ ਤੇ ਆਉਂਦੀ ਹੈ? ਜੋ ਨਹੀਂ ਹੈ, ਕੋਲ ਨਹੀਂ ਹੈ, ਉਸ ਤੇ ਹੈ। ਅਗਰ ਉਹ ਵੀ ਹੋ ਜਾਏ ਕੋਲ, ਤਾਂ ਫਿਰ ਵੀ ਨਿਗਾਹ ਉੱਥੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ, ਜੋ ਹੁਣ ਵੀ ਨਹੀਂ ਹੈ। ਤੇ ਜੇ ਉਹ ਵੀ ਹੋ ਜਾਏ ਤਾਂ ਫਿਰ ਵੀ ਨਿਗਾਹ ਉੱਥੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ। ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ, ਸਭ ਕੁਝ ਤੇ ਹੁੰਦਾ ਨਾ। ਇਸ ਵਾਸਤੇ ਲੋਭੀ ਕਦੀ ਸ਼ਾਂਤ ਨਹੀਂ ਆਉਂਦਾ, ਲੋਭੀ ਕਦੀ ਤ੍ਰਿਪਤ ਨਹੀਂ ਆਉਂਦਾ, ਲੋਭੀ ਕਦੀ ਧਾਰਮਿਕ ਨਹੀਂ ਆਉਂਦਾ। ਗੁਰਬਾਣੀ ਕਹਿੰਦੀ ਹੈ ਲੋਭੀ ਪਾਪੀ ਆਉਂਦਾ, ਕਬੀਰ ਜਹਾਂ ਲੋਭ ਤਹਾਂ ਪਾਪ ਹੈ। ਮੁਖਤਸਰ ਮੈਂ ਅਰਜ਼ ਕਰਾਂ, ਰਮਜ਼ ਦੇ ਜੋ ਗੱਲਾਂ ਆਖੀਆਂ ਗਈਆਂ ਨੇ ਪੁਰਾਣਾਂ ਵਿੱਚ, ਇੰਦਰ ਲੱਖਾਂ ਕਰੋੜਾਂ ਮਨੁੱਖ ਹੋਣਗੇ ਜਿਨ੍ਹਾਂ ਨੂੰ ਅਸੀਂ ਇੰਦਰ ਕਹਿ ਸਕਦੇ ਹਾਂ, ਬਸ ਇੰਦਰੀਆਂ ਦੇ ਤਲ ਤੇ ਜੀ ਰਹੇ ਨੇ। ਇਤਨਾ ਪਤਾ ਹੈ, ਅੱਖਾਂ ਦਾ ਰਸ, ਰਸਨਾ ਦਾ ਰਸ, ਕੰਨਾਂ ਦਾ ਰਸ, ਖਲੜੀ ਦਾ ਰਸ, ਨਾਸਕਾ ਦਾ ਰਸ, ਬਸ ਇਹੀ ਆਉਂਦਾ। ਆਤਮਾ ਦਾ ਰਸ, ਪਰਮਾਤਮਾ ਦਾ ਰਸ, ਇਹਨੂੰ ਨਹੀਂ ਪਤਾ, ਇਹਨੂੰ ਨਹੀਂ ਪਤਾ। ਇਹ ਕਿਸ ਨੂੰ ਪਤਾ ਚੱਲਦਾ? ਇੰਦਰ ਜੀ, ਜੋ ਇੰਦਰੀਆਂ ਨੂੰ ਜਿੱਤ ਲੈਂਦਾ, ਜੋ ਅੱਖਾਂ ਦੇ ਰਸ ਤੋਂ, ਰਸਨਾ ਦੇ ਰਸ ਤੋਂ, ਕੰਨਾਂ ਦੇ ਰਸ ਤੋਂ, ਨਾਸਕਾ ਦੇ ਰਸ ਤੋਂ, ਖਲੜੀ ਦੇ ਰਸ ਤੋਂ ਅੱਗੇ ਚਲਾ ਗਿਆ। ਮੈਂ ਕੁਝ ਬੁਨਿਆਦੀ ਵਿਚਾਰਾਂ ਤੁਹਾਡੇ ਸਾਹਮਣੇ ਰੱਖ ਰਿਹਾ, ਜ਼ਿੰਦਗੀ ਐਵੇਂ ਨਾ ਲੰਘ ਜਾਏ। ਗੁਰਬਾਣੀ, ਵਾਹਿਗੁਰੂ ਮੰਤਰ ਦਾ ਜਪ ਅੱਖਾਂ ਦਾ ਰਸ ਨਹੀਂ ਹੈ, ਇਹ ਜ਼ਬਾਨ ਦਾ ਵੀ ਰਸ ਨਹੀਂ, ਤੁਸੀਂ ਚੱਖ ਲਓ ਖੱਟੀ ਏ, ਮਿੱਠੀ ਏ, ਸਲੋਣੀ ਏ। ਇਹ ਕੰਨਾਂ ਦਾ ਰਸ ਵੀ ਨਹੀਂ ਹੈ, ਇਹ ਨਾਸਕਾ ਦਾ ਵੀ ਰਸ ਨਹੀਂ, ਤੁਸੀਂ ਸੂੰਘ ਲਓ ਵੀ ਮੈਂ ਇੱਕ ਕੈਸੀ ਏ। ਇਹ ਖਲੜੀ ਦਾ ਰਸ ਵੀ ਨਹੀਂ, ਤੁਸੀਂ ਸਪਰਸ਼ ਕਰ ਲਓ। ਤੇ ਬੰਦੇ ਕੋਲ ਗਿਆਨ ਤੇ ਇਹੀ ਹੈ, ਪਰ ਇਹਨਾਂ ਹੀ ਰਸਾਂ ਦਾ ਗਿਆਨ ਹੈ। ਇਸ ਵਾਸਤੇ ਨਾਸਤਕ ਕਹਿੰਦੇ ਨੇ, ਇਹਨਾਂ ਰਸਾਂ ਤੋਂ ਇਲਾਵਾ ਹੋਰ ਕੋਈ ਰਸ ਹੈ ਹੀ ਨਹੀਂ, ਹੈ ਹੀ ਨਹੀਂ। ਭਾਰਤ ਦੇ ਸੰਤ, ਰਿਸ਼ੀ, ਮੁਨੀ, ਅਵਤਾਰ ਸਭ ਗਲਤ ਕਹਿੰਦੇ ਨੇ, ਆਤਮਾ ਦਾ ਰਸ ਕੋਈ ਰਸ ਨਹੀਂ ਹੈ। ਇਹਨਾਂ ਦਾ ਰਸ ਹੈ, ਕੁਝ ਵੇਖ ਕੇ ਰਸ ਮਿਲਦਾ, ਕੁਝ ਸੁਣ ਕੇ ਰਸ ਮਿਲਦਾ, ਕੁਝ ਖਾ ਕੇ ਰਸ ਮਿਲਦਾ, ਕੁਝ ਸੂੰਘ ਕੇ ਰਸ ਮਿਲਦਾ, ਕੁਝ ਸਪਰਸ਼ ਕਰਕੇ ਮਿਲਦਾ। ਇਸ ਤੋਂ ਇਲਾਵਾ ਵੀ ਕੋਈ ਰਸ ਹੈ ਅਸੀਂ ਮੰਨਦੇ ਹੀ ਨਹੀਂ, ਹੈ ਹੀ ਨਹੀਂ। ਪਰ ਮੈਂ ਅਰਜ਼ ਕਰਾਂ, ਉਸ ਨੂੰ ਵਾਕਈ ਮਨੁੱਖ ਮੰਨੇ ਵੀ ਕਿਸ ਤਰ੍ਹਾਂ ਸਕਦਾ ਜਿਹਦੀ ਸਮਝ ਕੋਈ ਨਹੀਂ? ਔਖੇ ਨਾ ਹੋਣਾ, ਮੈਂ ਹੱਥ ਜੋੜ ਕੇ ਮਾਫ਼ੀ ਮੰਗਾਂ। 1000 ਬੰਦਾ ਗੁਰਦੁਆਰੇ ਬੈਠਾ ਹੋਵੇ, 2000 ਬੰਦੇ ਮੰਦਰ ਦੇ ਚ ਬੈਠੇ ਹੋਣ, ਕਿਸੇ ਇੱਕ ਅੱਧ ਨੂੰ ਪਤਾ ਹੋਵੇਗਾ ਪਰਮਾਤਮਾ ਦਾ, ਬਾਕੀਆਂ ਦਾ ਨਹੀਂ, ਬਾਕੀਆਂ ਨੂੰ ਨਹੀਂ ਪਤਾ ਹੋਵੇ। ਤੇ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ, ਉਹਨਾਂ ਧਿਆਨ ਨਾਲ ਸੁਣਨਾ, ਜੋ ਮੇਰੀ ਸਮਝ ਵਿਚ ਨਹੀਂ ਹੈ, ਨਹੀਂ ਹੈ। ਹੋਵੇਗਾ ਪਰਮਾਤਮਾ, ਰੋਮ ਰੋਮ ਦੇ ਚ ਹੋਵੇਗਾ, ਜ਼ਰੇ ਜ਼ਰੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ, ਕਮ ਸੇ ਕਮ ਮੇਰੀ ਦੁਨੀਆਂ ਚ ਨਹੀਂ ਹੈ। ਇਹਦੇ ਉੱਤੇ ਜਿਹੜਾ ਮੈਂ ਉਦਾਹਰਣ ਦੇਣਾ ਹੁੰਦਾ, ਉਹ ਵੀ ਤੁਹਾਡੇ ਸਾਹਮਣੇ ਰੱਖਦੇ। ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੁੰਦੇ ਨੇ, ਨਾਨੀ ਉਹਨਾਂ ਦੀ ਵੀ ਆਉਂਦੀ ਹੈ, ਸੱਸ ਉਹਨਾਂ ਦੀ ਵੀ ਆਉਂਦੀ ਹੈ, ਦਾਦੀ ਉਹਨਾਂ ਦੀ ਵੀ ਆਉਂਦੀ ਹੈ, ਮਾਂ ਭੈਣ ਉਹਨਾਂ ਦੀ ਵੀ ਆਉਂਦੀ ਹੈ। ਪਰ ਸਮਝ ਨਹੀਂ, ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਕਿਉਂ? ਸਮਝ ਨਹੀਂ, ਸਮਝ ਨਹੀਂ। ਬੜੇ ਧਿਆਨ ਨਾਲ ਸੁਣਨਾ, ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਕਿਉਂ? ਸਮਝ ਨਹੀਂ ਹੈ, ਉਹਦੀ ਜ਼ਿੰਦਗੀ ਦੱਸਦੀ ਹੈ। ਨਿਰੰਕਾਰ ਦੇ ਹੁੰਦਿਆਂ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ ਹੈ, ਕਿਉਂ? ਸਮਝ ਨਹੀਂ, ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ ਪਈ ਹੈ ਰੱਬ ਤੋਂ ਬਿਨਾਂ ਜੀ ਰਿਹਾ, ਪਰਮਾਤਮਾ ਆਨੰਦ ਹੈ ਤੇ ਦੁੱਖ ਦੇ ਚ ਜੀ ਰਿਹਾ, ਪਰਮਾਤਮਾ ਮਹਾਰਸ ਹੈ ਤੇ ਬੇਰਸੀ ਦੇ ਜੀ ਰਿਹਾ, ਪਰਮਾਤਮਾ ਮਹਾ ਚਾਨਣੇ ਤੇ ਅੰਧੇਰੇ ਜੀ ਰਿਹਾ। ਮਨੁੱਖ ਦੀ ਜ਼ਿੰਦਗੀ ਦੱਸਦੀ ਪਈ ਹੈ ਪਰਮਾਤਮਾ ਤੋਂ ਬਿਨਾਂ ਜੀ ਰਿਹਾ, ਪਸ਼ੂ ਦੀ ਤਰਜ਼ੇ ਜ਼ਿੰਦਗੀ ਦੱਸਦੀ ਪਈ ਹੈ ਕਿ ਇਹ ਪਰਿਵਾਰ ਤੋਂ ਬਿਨਾਂ ਜੀ ਰਿਹਾ। ਇਹਨੂੰ ਮਾਂ ਭੈਣ ਭਰਾ ਤੇ ਇਹਦੀ ਸਮਝ ਨਹੀਂ ਹੈ, ਨਾਨੀ ਸੱਸ ਦਾਦੀ ਦੀ ਸਮਝ ਨਹੀਂ ਹੈ। ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਕਿਉਂ? ਸਮਝ ਨਹੀਂ ਹੈ, ਸਮਝ ਨਹੀਂ ਹੈ। ਨਿਰੰਕਾਰ ਦੇ ਹੁੰਦਿਆਂ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ ਹੈ, ਕਿਉਂ? ਸਮਝ ਨਹੀਂ, ਸਮਝ ਨਹੀਂ। ਤੇ ਹੁਣ ਮੈਂ ਫਿਰ ਦੁਹਰਾਵਾਂ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਕਮ ਸੇ ਕਮ ਮੇਰੀ ਦੁਨੀਆਂ ਚ ਨਹੀਂ ਹੈ, ਕਮ ਸੇ ਕਮ ਮੇਰੇ ਤਲ ਤੇ ਨਹੀਂ। ਹੋਵੇਗਾ ਪਰਮਾਤਮਾ, ਰੋਮ ਰੋਮ ਦੇ ਚ ਹੋਵੇਗਾ, ਜ਼ਰੇ ਜ਼ਰੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ। ਜੋ ਮੇਰੀ ਸਮਝ ਦੇ ਚ ਨਹੀਂ ਹੈ, ਨਹੀਂ ਹੈ। ਹੁਣ ਮੈਂ ਇਹ ਵੀ ਅਰਜ਼ ਕਰਦੇ ਹਾਂ, ਕਿੰਨੇ ਕੁ ਬੰਦੇ ਨੇ ਜਿਨ੍ਹਾਂ ਦੀ ਸਮਝ ਵਿੱਚ ਹੈ ਪਰਮਾਤਮਾ, ਕਿਤਨੇ ਕੁ ਲੋਕ ਨੇ। ਜਨ ਨਾਨਕ ਕੋਟਨ ਮੈਂ ਕਿਨਹੋ ਗੁਰਮੁਖ ਹੋਏ ਪਛਾਣਾ, ਕਰੋੜਾਂ ਚ ਕੋਈ ਇੱਕ। 6 ਅਰਬ ਦੇ ਕਰੀਬ ਇਸ ਵਕਤ ਸਾਰੀ ਧਰਤੀ ਤੇ ਮਨੁੱਖ ਹੋ ਗਏ ਨੇ, ਤੇ ਚਲੋ ਕਰੋੜ ਦੇ ਚ ਇੱਕ ਮੰਨ ਲਓ, 5 ਮੰਨ ਲਓ, ਜਦਕਿ ਸਤਿਗੁਰ ਨੇ ਬਹੁ ਵਚਨ ਵਰਤਿਆ ਕਰੋੜਾਂ ਚ ਕੋਈ ਇੱਕ, ਤੇ ਚਲੋ 1 ਕਰੋੜ ਚ 5 ਮੰਨ ਲਓ, ਤੋ ਕਿਤਨੇ ਕੁ ਹੋਣਗੇ। ਜਨ ਨਾਨਕ ਕੋਟਨ ਮੈਂ ਕਿਨਹੋ ਗੁਰਮੁਖ ਹੋਏ ਪਛਾਣਾ, ਕੋਈ ਕਰੋੜਾਂ ਚ ਇੱਕ ਜਿਹਨੂੰ ਸਮਝ ਹੈ, ਜਿਹਨੂੰ ਪਹਿਚਾਣ ਹੈ। ਤੇ ਜੋ ਮੇਰੀ ਸਮਝਦੇ ਨਹੀਂ ਉਹ ਮੇਰੇ ਚੇਤੇ ਚ ਨਹੀਂ ਹੋ ਸਕਦਾ, ਮੇਰੀ ਯਾਦ ਚ ਨਹੀਂ ਹੋ ਸਕਦਾ, ਮੈਂ ਸਿਮਰਨ ਕਿਸ ਦਾ ਕਰਾਂ। ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ, ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ, ਉਰਦੂ ਚ ਕਹਿੰਦੇ ਨੇ ਯਾਦ ਕਰਨਾ। ਯਾਦ ਕਰਨਾ, ਚੇਤੇ ਕਰਨਾ, ਸਿਮਰਨ ਕਰਨਾ ਇੱਕੋ ਹੀ ਗੱਲ ਹੈ। ਮੇਰੇ ਜੇਬ ਦੇ ਚ ਕੋ ਨੂਰ ਹੀਰਾ ਹੈ ਪਰ ਮੇਰੇ ਚੇਤੇ ਚ ਨਹੀਂ ਹੈ, ਨਹੀਂ ਹੈ। ਘਰ ਦੇ ਚ ਵਸਤੂ ਪਈ ਹੈ, ਮੇਰੀ ਯਾਦ ਦੇ ਚ ਨਹੀਂ ਹੈ, ਨਹੀਂ ਹੈ। ਜੋ ਚੇਤੇ ਚ ਨਹੀਂ ਹੈ ਉਹ ਨਹੀਂ ਹੈ, ਜੋ ਸਮਝ ਦੇ ਚ ਨਹੀਂ ਹੈ ਉਹ ਨਹੀਂ ਹੈ। ਚੇਤੇ ਚ ਕੌਣ ਹੋਵੇਗਾ ਜੋ ਸਮਝ ਚ ਹੈ, ਤੇ ਜਿਸ ਪਰਮਾਤਮਾ ਦੀ ਸਮਝ ਨਹੀਂ ਉਹ ਚੇਤੇ ਚ ਕਿਸ ਤਰ੍ਹਾਂ ਹੋ ਸਕਦਾ। ਤੋ ਕਿੰਨੇ ਕੁ ਲੋਕ ਨੇ ਜਿਨ੍ਹਾਂ ਦੇ ਚੇਤੇ ਦੇ ਚ ਹੈ, ਯਾਦ ਦੇ ਚ ਹੈ, ਸਿਮਰਤੀ ਦੇ ਚ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੱਸਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੇਤ। ਬੜੇ ਧਿਆਨ ਨਾਲ ਸੁਣਨਾ, ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੇਤ, ਕਰੋੜਾਂ ਚ ਕੋਈ ਇੱਕ ਨਾਰਾਇਣ ਜਿਹਦੇ ਚੇਤੇ ਚ ਹੈ। ਇੱਥੇ ਕੋਈ ਗਿਣਤੀ ਨਾ ਹੋਵੇ, ਇੱਥੇ ਕੁਛ ਵੀ ਨਹੀਂ, ਕਰੋੜਾਂ ਚ। ਉਹਦੀ ਯਾਦ ਮਹਾਂ ਆਨੰਦ ਹੈ, ਤੁਧ ਚਿਤ ਆਏ ਮਹਾਂ ਆਨੰਦ ਆ, ਜਿਸ ਵਿਸਰੇ ਸੋ ਮਰ ਜਾਏ ਜੀ। ਕਰੋੜਾਂ ਚ ਕੋਈ ਇੱਕ ਅਦ ਹੈ ਜਿਹਦੇ ਚੇਤੇ ਦੇ ਚ ਹੈ, ਕਰੋੜਾਂ ਚ ਕੋਈ ਇੱਕ ਅਦ ਹੈ ਜਿਹਦੀ ਸਮਝ ਦੇ ਚ ਹੈ। ਹੁਣ ਦੂਸਰਾ ਨੁਕਤਾ ਸੁਣਨਾ, ਕਿਆ ਵਾਕਈ ਪਰਮਾਤਮਾ ਸਮਝ ਦੇ ਚ ਆ ਜਾਂਦਾ? ਕਤਈ ਨਹੀਂ, ਕਤਈ ਨਹੀਂ। ਅਗਰ ਉਹ ਸਮਝ ਦੇ ਚ ਆ ਜਾਂਦਾ ਤਾਂ ਮੇਰੀ ਸਮਝ ਵੱਡੀ ਹੈ, ਪਰਮਾਤਮਾ ਵੱਡਾ ਨਹੀਂ ਹੈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਆ, ਹੇ ਪ੍ਰਭੂ ਤੂੰ ਤੇ ਸਾਗਰ ਦੀ ਤਰ੍ਹਾਂ ਹੈ, ਮੇਰੀ ਅਕਲ ਮੇਰੀ ਸਮਝ ਤੇ ਇੱਕ ਛੋਟਾ ਜਿਹਾ ਪਿਆਲਾ ਹੈ। ਇਹ ਪਿਆਲੇ ਦੀ ਸਾਗਰ ਕਿਸ ਤਰ੍ਹਾਂ ਆਏਗਾ? ਲੇਕਿਨ ਇੱਕ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ, ਹੇ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ, ਨਹੀਂ ਸਮਝ ਸਕਦਾ, ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਹੈ। ਔਰ ਸਮਝ ਮੁਤਾਸਰ ਹੋ ਜਾਂਦੀ ਹੈ, ਸਮਝ ਪ੍ਰਭਾਵਿਤ ਹੋ ਜਾਂਦੀ ਹੈ, ਹਿਰਦਾ ਯਾਦ ਕਰਨ ਲੱਗ ਪੈਂਦਾ। ਜਿੰਨੇ ਚਿਰ ਤੱਕ ਸਾਡੀ ਅਕਲ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ, ਹਿਰਦਾ ਯਾਦ ਨਹੀਂ ਕਰ ਸਕਦਾ। ਵਾਹਿਗੁਰੂ ਵਾਹਿਗੁਰੂ ਜ਼ਬਾਨ ਕਰਦੀ ਰਹੇਗੀ, ਯਾਦ ਨਹੀਂ ਚਲੇਗੀ, ਕੁਛ ਵੀ ਨਹੀਂ ਹੋਵੇਗਾ। ਜੋ ਮੇਰੀ ਸਮਝ ਦੇ ਚ ਨਹੀਂ, ਨਹੀਂ ਹੈ। ਕਿਆ ਸਮਝ ਦੇ ਚ ਆ ਜਾਂਦਾ? ਨਹੀਂ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ, ਨਹੀਂ ਸਮਝ ਸਕਦਾ। ਮੈਂ ਪੜ੍ਹ ਰਿਹਾ ਸੀ ਇੱਕ ਦਫ਼ਾ ਸੁਕਰਾਤ ਦੀ ਆਟੋਬਾਇਓਗ੍ਰਾਫੀ, ਉਹਨੇ ਆਪਣੀ ਆਪ ਬੀਤੀ ਲਿਖੀ ਹੈ। ਕਹਿੰਦਾ, ਜਦ ਮੈਂ ਛੋਟਾ ਜਿਹਾ ਬੱਚਾ ਸੀ, ਬੱਚਿਆਂ ਨਾਲ ਖੇਡਦਾ ਸੀ, ਮੈਂ ਅਕਸਰ ਡੀਂਗਾ ਮਾਰਦਾ ਸੀ, ਮੈਂ ਸਭ ਕੁਛ ਜਾਣਦਾ, ਸਭ ਕੁਛ ਜਾਣਦਾ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦਾ, ਬੱਚਿਆਂ ਦਾ ਮੈਂ ਲੀਡਰ ਬਣਿਆ ਹੋਇਆ ਸੀ, ਨੇਤਾ ਬਣਿਆ ਹੋਇਆ ਸੀ। ਬੱਚੇ ਮੈਥੋਂ ਭੈਭੀਤ ਹੁੰਦੇ ਸਨ, ਬੱਚੇ ਮੇਰਾ ਰੋਹ ਮੰਨਦੇ ਸਨ, ਬੱਚਿਆਂ ਦਾ ਮੈਂ ਮੁਖੀ। ਕਹਿੰਦਾ, ਜਦ ਮੈਂ ਜਵਾਨ ਹੋਇਆ ਤਾਂ ਫਿਰ ਮੈਂ ਇਹ ਕਹਿਣਾ ਸ਼ੁਰੂ ਕੀਤਾ, ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ, ਨਹੀਂ ਜਾਣਦਾ, ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ, ਮੈਂ ਸਭ ਕੁਛ ਨਹੀਂ ਜਾਣਦਾ। ਕਹਿੰਦਾ, ਅੱਜ ਮੈਂ ਬੁੱਢਾ ਹੋ ਗਿਆ, ਐਲਾਨੀਆਂ ਕਹਿੰਦਾ ਕਿ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ, मैं जान जान के ए जाने है कि मैं कुछ भी नहीं जानता, मैं कुछ भी नहीं जानता। गुरु नानक देव जी महाराज का फरमान, सोई अजान कहे मैं जानया, जानन हार न जाना छाना रे। उही महामूर्ख है जिहड़ा कहिंदा मैं सब कुछ जान रहे, खाक जानेगा। ज्ञान दा ते सागर पिया है बार, तेरी अकल प्याला है किस तरह भरेगी। जिंदगी भर दी जानकारी मनुख दी इंज है जिवें सागर दे चो एक चम्मच पानी दी मिली, इस तो ज्यादा नहीं, इस तो ज्यादा नहीं। सोई अजान कहे मैं जानया, जानन हार न छाना रे। परमात्मा दा रस उस दिन प्राप्त होंदा है कदों, जद मनुख इंद्रियां तो उच्चा उठदा, उन्हों इंद्रजीत कहंदे ने। इन्हें जित लिया इंद्रियां नू। नास्तिक कहंदे ने ऐसी कोई दुनिया ही नहीं, ऐसा कोई रस ही नहीं है। क्यों? ऐसा शरीर नू कोई होर इंद्रिया ही नहीं है। कुछ वेख के रस मिलेगा, कुछ सुन के, कुछ चक के रस मिलेगा, कुछ स्पर्श करके, कुछ सुन के, होर भी कोई रस है। ऐसा शरीर रस मान सके कोई इंद्रिया ही नहीं है। बड़ी प्रबल दलील देंदे ने नास्तिक इस संबंध च, बहुत कुछ कहंदे ने। इस वास्ते ऐलानिया कहंदे पाणी दी लोड़ है गुरबाणी दी नहीं, धन दी लोड़ है धर्म दी नहीं, पदार्थां दी लोड़ है परमात्मा दी नहीं। पदार्थां तो बिना जीवना बड़ा औखा है, परमात्मा तो बिना जी सकते हैं। पानी तो बिना जीवना बड़ा औखा है, गुरबाणी तो बिना जी सकते हैं। धन तो बिना जीवना बड़ा औखा है, धर्म तो बिना जी सकते हैं। इंज कहंदे ने गुरु नानक देव जी महाराज कहंदे ने, पानी ना मिलिया शरीर मरेगा। वाकई शरीर का जीवना बड़ा औखा हो, पर गुरबाणी नाल मन ना जुड़िया, सुरत ना जुड़ी, तो मनुख दे अंदर मनुखता मरेगी, इंसानियत मरेगा। मनुख ते जिंदा रहेगा पर पशुआं दी तरह, करतूत पशु की मानस जात, जिंदा ते रहेगा पशु दी तरह। जी सकदा है मनुख परमात्मा दी याद तो बिना, पशुआं दी तरह जीवेगा। और उन्हां सारे पशुआं दा गुरु नानक ने बकायदा जिक्र किया है, भगतां ने बकायदा जिक्र किया है, बिन सिमरन जैसे सर्प अर जारी, त्यों साकत जीवें नाम बिसारी। प्रभु नूं भुला के मनुख इस तरह जीवदा है जिवें सप, सप दुध पींदा है, पानी पींदा है, होर तरह तरह की खुराक खांदा है, अंदर जहर वधदी है, ते जद सिर जहर नाल भर जाए तो डंग मारदा है। कहंदे ने औखे ना होना, 97% सप्पां च जहर नहीं आउंदा। अगर मनुख दी किते डैथ हो जाती है तो बह करके आउंदी है, 3% सप्प ने जिन्हां च जहर आउंदा है। पता है धार्मिक ज्ञानी की कहंदे ने, कोई 1% मनुख हो सकदा है जिहदे मन दे जहर ना आवे, बाकी मनुख जहर नाल भरे हुए ने, ईरखा नाल भरे हुए ने, दुश्मनी नाल भरे हुए ने, बदले की भावना नाल भरे हुए ने, अहंकार नाल भरे हुए ने, दुराचार नाल भरे हुए ने। कोई एक कद होवेगा जो जहरीला ना होवे, बाकी तो सब जहरीले ने। 97% सप जहरीले नहीं आते। दूसरा, सप का डंगया होया शायद बच भी जाए, बंदे दे डंगे ते बचते भी कोई नहीं, ये भी मैं अर्ज करता। 2.5 करोड़ बंदियां दा कातल है हिटलर, ते 3 करोड़ नू मार के, ते 3 करोड़ नू उजाड़ के चाइना दे माओ से तुंग ने क्रांति लियांदी सी। कोई सप 3 करोड़ बंदे मार सकदा है? सप डंग मारे उदी जहर खत्म हो जांदी है, फिर 15-20 दिन लगनगे जहर बनदे। मनुख ते मुल्कां दे मुल्क उजाड़ के भी उदी जहर खत्म नहीं आउंदी, जहरीला, बड़ी जहर। मनुख इतना जहरीला, बिन सिमरन जैसे सर्प अरजारी, त्यों साकत जीवें नाम बिसारी। बिन सिवन धिग कर्म करास, काक बटन बिष्टा में वास। सिमरन तो बिना मनुख इंज जीवदा, स्वभाव करके सुरत करके मन करके जैसे कौआ। कौआ दी बोल बड़े कुरखत ने ते कवे दे मूंह च गंदगी आउंदी है। कौआ कहां कपूर चढ़ाए, जो फिक्का बोले और गंदा बोले ते कवे दी फितरत है। अब सुन के हैरान हो गए, दस पाप मनदे ने, जीवन भर रिपीट आउंदे ने, हजारां लखां बन जांदे ने। ते दस पापां दे चों चार पाप जबान दे ने, तीन पाप मन दे ने, तीन पाप तन दे ने। इस तरह दस दोख मन दे ने। भारत दे ऋषि मुनि और गुरु नानक देव जी महाराज ने बकायदा जिक्र किया, दस पुरब सदा दसाहरा। परमात्मा दा नां ही दस पुरबा वर्गा पुरब है, जो दसा दोखा नूं हर देंदा है, मिटा देंदा है, दसाहरा। दस दोख केड़े ने, दस पाप केड़े ने, चार पाप जबान दे, तीन पाप मन दे, तीन पाप तन दे। चार पाप जबान दे केड़े, प्रथम मिथ्या बोलना, झूठ बोलना। दूसरा व्यर्थ बोलना, वे फिजूल दी गपशप, एवें सिर खपाई व्यर्थ बोलना। तीसरा फिक्का बोलना, चौथा कौड़ा बोलना, जहरीला बोलना। ये चार पाप जबान देने, तीन पाप मन देने, किसी दे तन बारे बुरा सोचना, किसी दे धन बारे बुरा सोचना, और इसे तरीके दे नाल किसी दे माल असबाब बारे बुरा सोचना, जान बारे बुरा सोचना, माल बारे बुरा सोचना, किसी की इज्जत आबरू बारे बुरा सोचना, असमत बारे बुरा सोचना। सारी दुनिया दे खतरा भी तीन तल ते हुंदा, चौथा कोई खतरा नहीं आउंदा। अगर कोई मनुख आखे ना मैं खतरे छां, तो जान नू खतरा होवेगा, ते जे जान नू खतरा नहीं ते माल नू खतरा होवेगा, ते जे माल नू नहीं ते इज्जत आबरू नू खतरा होवेगा, होर की खतरा हुंदा, होर कोई खतरा नहीं आउंदा। खतरा ये तीन तल ते हुंदा, और कोई खतरा नहीं आता। जान नू खतरा, माल नू खतरा, इज्जत आबरू असमत नू खतरा। मन दे तीन पाप ए, किसे दी जान बारे बुरा सोचना, किसे दे माल बारे बुरा सोचना, किसे दी इज्जत आबरू बारे बुरा सोचना। ते बुरा सोचन दी खुल है, किसे वक्त फिर मैं इसका खुलासा करांगे। ये तीन पाप मन दे ने, ते तीन पाप तन देने, किसे दी जान खो लेनी, किसे दा माल खो लेना, किसे दी इज्जत आवरू लुट लेनी। इस तरह ये दस पाप बन देने, दस दोख बन देने, जेदे चार दोख जबान देने, चार पाप जबान देने, रसना देने। महाराज कहिंदे जो फिक्का पिया बोलदा, कौड़ा पिया बोलदा, गंदा पिया बोलदा, इनू मनुख आखोगे ते कौआ है, कां है। कौआ कहां कपूर चराए, बिन सिमरन कूकर भय काम, साकत बेसवा पूत ने नाम। सिमरन तो बिना मनुख इंज जीवदा जिवें कुत्ता। ये सतगुरां दी बाणी दे वाक, क्यों? कुत्ते नू कुत्ता नहीं चंगा लगता, और अक्सर कुत्ता कुत्ते ते भौंकदा है। मनुख नू मनुख ही ना चंगा लगे, ते मनुख मनुख नाल गिरना करे, नफरत करे, किसे भी तल ते करे, ये कुकर बिरती है, कुत्ते दी बिरती है। बिन सिमरन भय कुकर काम, साकत बेसवा पोत ने नाम। वैशिया दा पुत्र, गनका दी औलाद, अपनी वल्दियत की लिखावे, पिता का नाम की लिखावे, क्योंकि प्यो दे नाम का कोई पता नहीं। वैशिया का पुत्र, समाज दे च उसनू ठिकाणा नहीं मिलता, समाज दी नजरां च ओ गिरदा है, क्योंकि मनुखी समाज का ढांचा ऐसा है। महाराज कहिंदे ने जो अपने शरीरक पिता का नाम नहीं दस सकता, ਉਹਨੂੰ ਵੇਸ਼ਿਆ ਦਾ ਪੁੱਤਰ ਕਹਿੰਦੇ ਹੋ ਔਰ ਸਮਾਜ ਦੇ ਵਿਚ ਉਸਨੂੰ ਥਾਂ ਨਹੀਂ ਮਿਲਦਾ। ਅਸਲੀ ਵੇਸ਼ਿਆ ਦਾ ਪੁੱਤਰ ਉਹ ਹੈ ਜਿਹਨੂੰ ਪਰਮਾਤਮਾ ਦਾ ਗਿਆਨ ਨਹੀਂ, ਜੋ ਜਗਤ ਪਿਤਾ ਦਾ ਬੋਧ ਨਹੀਂ ਰੱਖਦਾ। ਪਿਤਾ ਦੀ ਗੋਦ ਵਿਚੋਂ ਜਦ ਧਰੁਵ ਨੂੰ ਉਠਾ ਕੇ ਪਰੇ ਮਾਰਿਆ ਗਿਆ, ਮਤਰੇਈ ਮਾਂ ਨੇ ਪਰੇ ਮਾਰਿਆ, ਆਪਣੀ ਮਾਂ ਕੋਲ ਜਾ ਕੇ ਰੋਂਦਾ ਹੈ, ਤੂੰ ਸੁਮਾਣੀ ਹੈ ਕਿ ਸਰੀਤਾ ਮੁਖਤਸਰ, ਤੂੰ ਮਹਾਰਾਣੀ ਹੈ ਕਿ ਗੋਲੀ ਹੈ ਇੱਥੋਂ ਦੀ, ਮੈਂ ਪਿਓ ਦੀ ਗੋਦ ਚ ਨਹੀਂ ਬੈਠ ਸਕਦਾ, ਮੈਨੂੰ ਪਕੜ ਕੇ ਬਾਹਰ ਸੁੱਟਿਆ ਗਿਆ। ਮਾਂ ਭਗਤਣੀ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਦਾ ਨਾਮ ਜਪ, ਤੈਨੂੰ ਜਗਤ ਪਿਤਾ ਦੀ ਗੋਦ ਨਸੀਬ ਹੋਏਗੀ, ਕੋਈ ਉਠਾ ਨਹੀਂ ਸਕੇਗਾ, ਹਮੇਸ਼ਾ ਦਾ ਸਿੰਘਾਸਣ ਤੈਨੂੰ ਮਿਲੇਗਾ। ਇਹ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਜਿਹਨੂੰ ਜਗਤ ਪਿਤਾ ਦਾ ਨਹੀਂ ਪਤਾ ਉਹ ਵੈਸ਼ਿਆ ਦਾ ਪੁੱਤਰ ਹੈ। ਤੋ ਮੈਂ ਫਿਰ ਅਰਜ਼ ਕਰਾਂ, ਧਨ ਤਨ ਵਾਸਤੇ ਚਾਹੀਦਾ, ਧਰਮ ਮਨ ਦੀ ਲੋੜ ਹੈ, ਤਨ ਦੀ ਲੋੜ ਨਹੀਂ ਹੈ। ਤਨ ਧਰਮ ਤੋਂ ਬਿਨਾਂ ਜੀ ਸਕਦਾ। ਪਾਣੀ ਤਨ ਦੀ ਲੋੜ ਹੈ, ਗੁਰਬਾਣੀ ਮਨ ਦੀ ਲੋੜ ਹੈ। ਇਹ ਤਨ ਦੀ ਲੋੜ ਨਹੀਂ ਹੈ ਗੁਰਬਾਣੀ, ਗੁਰਬਾਣੀ ਦਾ ਜਪ ਕਰੋ ਤੁਹਾਨੂੰ ਕੋਈ ਅੱਖਾਂ ਦਾ ਰਸ ਮਿਲ ਜਾਏ, ਜ਼ਬਾਨ ਦਾ ਰਸ ਮਿਲ ਜਾਏ, ਨਹੀਂ, ਮਨ ਦੀ ਲੋੜ ਹੈ। ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ, ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ। ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ। ਜੋ ਬਾਹਰ ਧਰਮ ਲਵੇ, ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਏ, ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ। ਲੋਕ ਸੁਹੇਲਾ ਆਉਂਦਾ ਪਦਾਰਥਾਂ ਨਾਲ, ਪਰ ਲੋਕ ਸੁਹੇਲਾ ਆਉਂਦਾ ਪਰਮਾਤਮਾ ਨਾਲ। ਪਦਾਰਥ ਬਹੁਤ ਨੇ, ਇਹ ਬਾਹਰੋਂ ਮਾਲਾ ਮਾਲ ਹੈ, ਅੰਦਰੋਂ ਕੰਗਾਲ ਹੈ, ਕੰਗਾਲ ਹੈ। ਤੇ ਦੁਨੀਆਂ ਵਿਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸਨ, ਬਾਹਰੋਂ ਕੰਗਾਲ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ ਨਾਨਕ ਪਿਰੇ ਪਖੰਦੋ ਸੁਭਦਿਸ਼ਟ। ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ, ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ, ਭਾਵੇਂ ਮੁਫਲਿਸ ਸਨ ਫਿਰ ਵੀ ਮੁਫਲਿਸ ਨਹੀਂ, ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਕਿਉਂਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਖ ਸਮੂਹਾਂ ਭੋਗ, ਭੂਮ ਸਵਾਈ ਕੋਧਣੀ, ਨਾਨਕ ਹੱਬੋ ਰੋਗ, ਮ੍ਰਿਤਕ ਨਾਮ ਵੀ ਹੋਣਿਆ। ਦੋ ਮਿੰਟ ਮੈਂ ਹੋਰ ਲਵਾਂ ਤੇ ਸਮਾਪਤੀ ਕਰਾਂ। ਸਾਰੀ ਦੁਨੀਆਂ ਦੇ ਧਨ ਵੱਧਦਾ ਜਾ ਰਿਹਾ, ਸਾਰੀ ਦੁਨੀਆਂ ਦੇ ਧਰਮ ਘਟਦਾ ਜਾ ਰਿਹਾ। ਘਰ ਘਰ ਦੇ ਧਨ ਮੌਜੂਦ ਹੈ, ਘਰ ਘਰ ਦੇ ਅਧਰਮ ਮੌਜੂਦ ਹੈ, ਧਰਮ ਕੋਈ ਨਹੀਂ। ਕਾਰਨ, ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ ਹੈ, ਪਤੀ ਦਾ ਪਤਨੀ ਨੂੰ ਮਿਲ ਸਕਦਾ, ਪਤਨੀ ਦਾ ਪਤੀ ਨੂੰ ਮਿਲ ਸਕਦਾ, ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ, ਭਰਾ ਦਾ ਭਰਾ ਨੂੰ ਮਿਲ ਸਕਦਾ। ਧਰਮ ਆਪ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ। ਇਸ ਵਾਸਤੇ ਬੜੇ ਬੜੇ ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਿਕ ਪੁੱਤਰ ਪੈਦਾ ਹੋਏ ਨੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ, ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ, ਬਾਅਦ ਵਿਚ ਗੁਰੂ ਅਰਜਨ ਦੇਵ ਜੀ ਨਾਲ, ਜਹਾਂਗੀਰ ਦੇ ਕੰਨ ਵੜਦੇ ਰਹੇ ਬਾਬਾ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਦੀ ਔਲਾਦ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ। ਇਹ ਕਿਉਂ ਪਾਪ ਕਰਦਾ, ਸਾਰਾ ਦਿਨ ਲੜਦਾ। ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਵਕਤ ਦਾ ਅਵਤਾਰੀ ਪੁਰਸ਼, ਪੁੱਤਰ ਅਧਾਰਮਿਕ। ਦੂਸਰੇ ਪਾਸੇ ਦੇਖੋ, ਪੁੱਤਰ ਧਾਰਮਿਕ ਹੈ ਪ੍ਰਹਿਲਾਦ, ਪਿਤਾ ਬਿਲਕੁਲ ਸ਼ੈਤਾਨ, ਹਰਨਾਕਸ਼, ਜ਼ਾਲਮ। ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ, ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਬਾਬਾ ਪ੍ਰਿਥੀ ਚੰਦ ਠੀਕ ਹੋਵੇ, ਪਰ ਨਹੀਂ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਹੈ। ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ। ਮੀਰਾਂ ਧਾਰਮਿਕ ਸੀ, ਉਹਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ, ਉਹਨੇ ਘਰੋਂ ਕੱਢ ਦਿੱਤਾ ਸੀ। ਧਰਮ ਨਿੱਜੀ ਦੌਲਤ ਹੈ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ। ਜੈਸੇ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ, ਦੂਜੇ ਦੀ ਅੱਖਾਂ ਨਾਲ ਨਹੀਂ। ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ, ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ, ਕਿਸ ਤਰ੍ਹਾਂ ਵੇਖੇਗਾ? ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ, ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ, ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਹੈ। ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਹੈ, ਕਿਸੇ ਦੇ ਖਾਣ ਦੇ ਨਾਲ ਨਹੀਂ। ਖੁਦ ਭਜਨ ਕਰਾਂਗੇ ਤੇ ਆਤਮਕ ਆਨੰਦ ਮਿਲੇਗਾ, ਨਹੀਂ ਤੇ ਨਹੀਂ ਮਿਲਦਾ। ਕਿਸੇ ਦੇ ਜਪਣ ਨਾਲ ਨਹੀਂ ਮਿਲਦਾ, ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ, ਖੁਦ ਕਰਨਾ ਪਏਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਨੁੱਖ ਦੀ ਆਦਤ ਐਸੀ ਬਣ ਗਈ ਹੈ ਕਿ ਧਨ ਨਾਲ ਬਹੁਤ ਕੁਛ ਮਿਲ ਜਾਂਦਾ, ਸ਼ਾਇਦ ਧਰਮ ਵੀ ਮਿਲ ਜਾਏ। ਕਥਾ ਹੀ ਨਹੀਂ, ਮਕਾਨ ਮਿਲ ਜਾਏਗਾ, ਬਾਜ਼ਾਰ ਦੇ ਭੋਜਨ ਮਿਲ ਜਾਏਗਾ, ਹੋਟਲਾਂ ਤੋਂ ਰੇਡੀਮੇਡ ਕੱਪੜੇ ਮਿਲ ਜਾਣਗੇ, ਬਹੁਤ ਕੁਛ ਮਿਲ ਜਾਏਗਾ। ਰੇਡੀਮੇਡ ਭਜਨ ਨਹੀਂ ਮਿਲੇਗਾ, ਖੁਦ ਕਰਨਾ ਪਏਗਾ। ਜੈਸੇ ਮੈਂ ਫਿਰ ਅਰਜ਼ ਕਰਾਂ, ਮੈਂ ਭੋਜਨ ਛਕਾਂ ਤਾਂ ਮੇਰੀ ਭੁੱਖ ਮਿਟੇਗੀ, ਵਰਨਾ ਨਹੀਂ। ਮੈਂ ਭਜਨ ਕਰਾਂ ਤਾਂ ਆਤਮਕ ਆਨੰਦ ਮਿਲੇਗਾ, ਕਿਸੇ ਦੇ ਕਰਨ ਨਾਲ ਨਹੀਂ। ਸਤਸੰਗ ਤੋਂ ਤੇ ਗੁਰਬਾਣੀ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਅੰਦਰੋਂ ਮਾਲਾ ਮਾਲ ਹੋਈ ਹੈ। ਇਹ ਦੌਲਤ ਅੰਦਰ ਲੱਭਣੀ ਪਏਗੀ। ਤੂੰ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਰਪਾਈ। ਖੋਜ ਕਿਵੇਂ ਕਰੀਏ ਤੇ ਇਹਦੇ ਚੋਂ ਨਾਮ ਰਤਨ ਕਿਵੇਂ ਪਦਾਰਥ ਜੋ ਹੈ ਪੈਦਾ ਕਰੀਏ, ਪ੍ਰਾਪਤ ਕਰੀਏ। ਗੁਰਬਾਣੀ ਨੇ ਜੋ ਢੰਗ ਦੱਸਿਆ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ, ਇੱਥੇ ਹੀ ਮੈਂ ਸਮਾਪਤੀ ਕਰਨਾ ਤੇ ਚੇਤੇ ਤੁਸੀਂ ਇਨ੍ਹਾਂ ਪੰਕਤੀਆਂ ਨੂੰ ਰੱਖਣਾ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਰ ਪਿਰਾ ਕਰਕੇ ਕਹਿੰਦੇ ਨੇ, ਐ ਭਾਈ ਖੋਜ ਕਰ ਆਪਣੇ ਮਨ ਦੀ। ਤੇ ਮਨ ਦੀ ਖੋਜ ਕਰੀਏ ਤੇ ਫਿਰ ਕੀ ਲੱਭੇਗਾ? ਮਨ ਖੋਜਤ ਨਾਮ ਨੌ ਨਿਦ ਪਾਈ। ਨੌ ਨਿਦ ਜੋ ਪਰਮਾਤਮਾ ਦਾ ਨਾਮ ਹੈ ਉਹਦੀ ਪ੍ਰਾਪਤੀ ਹੋ ਜਾਏਗੀ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਂ। ਇਹ ਬਾਹਰੋਂ ਨਹੀਂ ਲੱਭੇਗਾ। ਦੁਨੀਆਂ ਦਾ ਸਭ ਤੋਂ ਬਾਰੀਕ ਮਜ਼ਮੂਨ ਹੈ ਕਿ ਪਰਮਾਤਮਾ। ਦੁਨੀਆਂ ਦਾ ਸਭ ਤੋਂ ਬਾਰੀਕ ਕੰਮ ਤੇ ਔਖਾ ਕੰਮ ਕੀ ਹੈ? ਆਪਣੇ ਮਨ ਵਿਚੋਂ ਪਰਮਾਤਮਾ ਲੱਭਣਾ। ਇਸ ਤੋਂ ਜ਼ਿਆਦਾ ਹੋਰ ਕੋਈ ਨਹੀਂ। ਸਭ ਤੋਂ ਸਿਆਣਾ ਮਨੁੱਖ ਕੌਣ ਹੈ ਜਿਹਨੇ ਮਨ ਵਿਚੋਂ ਪਰਮਾਤਮਾ ਨੂੰ ਲੱਭ ਲਿਆ? ਔਰ ਮੂਰਖਾਂ ਤੋਂ ਮੂਰਖ ਕੌਣ ਹੈ ਜਿਹੜਾ ਇਸ ਤੋਂ ਇਨਕਾਰੀਏ? ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਮਹਾਰਾਜ ਇੰਜ ਕਹਿੰਦੇ ਨੇ, ਉਹ ਮਹਾਨ ਸਿਆਣਾ ਮਨੁੱਖ ਹੈ ਜਿਸਨੇ ਆਪਣੇ ਮਨ ਵਿਚੋਂ ਇਹ ਪਰਮ ਆਨੰਦ ਲੱਭ ਲਿਆ, ਇਹ ਪਰਮ ਰਸ ਲੱਭ ਲਿਆ। ਇਸ ਨੂੰ ਕਿਵੇਂ ਲੱਭ ਸਕੀਏ? ਮੈਂ ਲੜੀਵਾਰ ਵਿਚਾਰ ਤੁਹਾਡੇ ਸਾਹਮਣੇ ਰੱਖਣੀ ਹੈ ਤਾਂ ਕਿ ਕੁਝ ਬੁਨਿਆਦੀ ਗੱਲਾਂ ਦੀ ਸਾਂਝ ਹੋਵੇ। ਐਵੇਂ ਕਰਮ ਕਾਂਡ ਸਾਰੀ ਜ਼ਿੰਦਗੀ ਨਾਲ ਚੱਲਦਾ ਰਹੇ, ਐਵੇਂ ਜੀਵਨ ਵਿਅਰਥ ਦੇ ਵਿੱਚ ਜੋ ਹੈ ਨਾ ਜਾਏ। ਇਹ ਜੀਵਨ ਮਿਲਿਆ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਬਾਕੀ ਇੰਦਰੀਆਂ ਦੇ ਰਸ ਤੇ ਪਸ਼ੂ ਵੀ ਮਾਣਦੇ ਰਹਿੰਦੇ ਨੇ, ਔਰ ਉਸ ਦੀ ਨਿੰਦਾ ਵੀ ਨਹੀਂ ਹੈ। ਉਹ ਸਿਰਫ ਸਰੀਰ ਵਾਸਤੇ, ਮਨ ਵਾਸਤੇ ਨਹੀਂ ਹੈ। ਇਸ ਵਾਸਤੇ ਸਾਰੀ ਦੁਨੀਆਂ ਦੇ ਤਨ ਦੇ ਸੁੱਖ ਵਧਦੇ ਜਾ ਰਹੇ ਨੇ, ਮਨ ਦਾ ਦੁੱਖ ਵਧਦਾ ਜਾ ਰਿਹਾ। ਸਾਰੀ ਦੁਨੀਆਂ ਦੇ ਤਨ ਤੰਦਰੁਸਤ ਆਉਂਦਾ ਜਾ ਰਿਹਾ, ਮਾਨਸਿਕ ਰੋਗ ਵਧਦੇ ਜਾ ਰਹੇ। ਮੈਂ ਤੇ ਪੜ੍ਹ ਕੇ ਹੈਰਾਨ ਹੋਇਆ, ਸੁਣ ਕੇ ਵੀ ਹੈਰਾਨ ਹੋਇਆ ਕਿ ਨੌ ਬੰਦਿਆਂ ਤੋਂ ਬਾਅਦ ਹਰ ਦਸਵਾਂ ਅਮੈਰੀਕਨ ਪਾਗਲ ਹੈ ਜਾਂ ਪਾਗਲ ਹੋਣ ਦੀ ਹਾਲਤ ਵਿਚ ਹੈ। ਹੱਦ ਹੋ ਗਈ। ਦੁਨੀਆਂ ਦਾ ਸਭ ਤੋਂ ਸੰਪੰਨ ਦੇਸ਼ ਤੇ ਸਭ ਤੋਂ ਪਾਗਲਾਂ ਦੀ ਤਾਦਾਦ ਉੱਥੇ ਹੀ ਹੈ। ਦੁਨੀਆਂ ਦਾ ਸਭ ਤੋਂ ਅਮੀਰ ਦੇਸ਼, ਸਭ ਤੋਂ ਜ਼ਿਆਦਾ ਖੁਦਕਸ਼ੀ ਵੀ ਉੱਥੇ, ਸੁਸਾਈਡ ਉੱਥੇ ਕਰਦੇ ਨੇ, ਆਤਮ ਹੱਤਿਆ ਉੱਥੇ ਹੈ। ਕਾਰਨ, ਬਾਹਰੋਂ ਮਾਲਾ ਮਾਲ ਹੋ ਗਏ, ਅੰਦਰੋਂ ਕੰਗਾਲ ਹੋ ਗਏ। ਬਾਹਰੋਂ ਸੁਖੀ ਹੋ ਗਏ, ਅੰਦਰੋਂ ਦੁਖੀ ਹੋ ਗਏ। ਬਾਹਰੋਂ ਸਿਆਣੇ ਹੋ ਗਏ, ਅੰਦਰੋਂ ਮਹਾਮੂਰਖ ਹੋ ਗਏ। ਤੋ ਅੰਦਰ ਦੀ ਜ਼ਿੰਦਗੀ ਬੇਜ਼ਾਰ, ਉਸ ਬੇਜ਼ਾਰੀ ਚ ਜੀਵਣਾ ਔਖਾ ਹੋ ਗਿਆ, ਦਿਮਾਗੀ ਸੰਤੁਲਨ ਡਾਵਾਂ ਡੋਲ ਹੋ ਜਾਂਦਾ। ਇਸ ਅੰਦਰ ਦੀ ਦੁਨੀਆਂ ਦੇ ਚ ਉਸ ਪਰਮ ਰਸ ਨੂੰ, ਪਰਮ ਆਨੰਦ ਨੂੰ ਕਿਵੇਂ ਪ੍ਰਾਪਤ ਕਰੀਏ? ਸਮੇਂ ਸਿਰ ਆਰੰਭ ਕਰਕੇ ਸਮੇਂ ਸਿਰ ਸਮਾਪਤੀ ਕਰ ਦਿਆਂਗਾ। ਮੈਂ ਫਿਰ ਅਰਜ਼ ਕਰਾਂ, ਕਥਾ ਕਿਸੇ ਥਾਂ ਤੋਂ ਸ਼ੁਰੂ ਕਰਨੀ ਪੈਂਦੀ, ਕਿਧਰੇ ਸਮਾਪਤ ਕਰਨੀ ਪੈਂਦੀ। ਸ਼ੁਰੂ ਦੇ ਬੋਲ ਪੱਲੇ ਨਾ ਪਏ ਹੋਣ ਤੇ ਫਿਰ ਕੁਛ ਨਹੀਂ ਪੜੇਗਾ। ਇਸ ਵਾਸਤੇ ਜਿਹੜਾ ਸਮਾਂ ਨਿਰਧਾਰਿਤ ਹੋਵੇ ਉਸ ਸਮੇਂ ਆਪ ਪਹੁੰਚ ਜਾਓ, एक मिनट दस पहले समाप्ति कर दिता करेगा। उम्मीद है आप इतनी बेनती प्रवान करोगे। सारिया का हार्दिक तौर ते धन्यवाद। फुल चुगदी शमा। वाहेगुरू जी का खालसा।